सदा सचदानंद सत्रम परनासी करिमल कुनिंदा समस्त निवासी अजाय विभूते गजाय गगनी में हरियं करियं करिमल रही में चतर चक्र वर्ती चतर चक्र भुगते स्वयं पवसभ सर्वदा सर्वजुगते दुकालं परनासी दयालं स्वरूपे सदायंग संगे अपंगं विभूते नानक गुरु गोविंद सिंह पूरन हर अवतार जगमग ज्योत विराज ही श्री गुरु ग्रंथ मजार गुरु ग्रंथ कल युग पयो श्री गुरु रूप महान दस पातशाहियां रूप एहो गुरु ग्रंथ जी जान जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान जो दर्शियो चाहे सतगुरु सो दर्शे गुर ग्रंथ पढ़े सुने स्वार्थ लहे परमार्थ को पंथ आपन पौ श्री खालसह संपा दुती रूप सतगुरु ग्रंथा बोलन सतगुरु शब्द संपाखन नाम गोविंद कीर्तन संथा गुणन बाद फुन सिरत सलाहन उठत बैठत सैन ग्रंथा पावन पंथ खालसह प्रगटो चार वर्ण आश्रम शुभ पंथ इनके दर्श सतगुर को दर्शन बोलन गुरु शब्द गुर ग्रंथ द्वादश रूप सतगुर एक ही अत द्वादश पान प्रगट हर संता प्रतख कला पार भ्रम तणि छय ग्रंथ पंथ खालस वरतंत दास गोविंद फतहे सतगुरु की खास ग्रंथ गुरु रूप वदंत ज्यों बुलाव है त्यों बोल हैं स्वामी कुदरत कवन हमारी साध संग नानक जस गायो जो प्रभु की अत प्यारी। वाहिगुरु जी का खालसा, वाहिगुरु जी की फतेह। परम सत्कार योग गुरु स्वरूप गुरु खालसा सत्संग जी, आप सर्वत संगतां, गुरु नानक दे ग्यारहवें स्वरूप श्री गुरु ग्रंथ साहिब जी की पावन पवित्र हजूरी विच बैठे हो, जिथे समूह शहीदां नूं समर्पित गुरमत समागम प्रबंधकां सज्जनां ने बड़े उत्साह दे नाल बड़ा सोहना इंतजाम किया है। ढाडी सिंह साहिबान, रागी सिंह साहिबान, प्रचारक कथावाचक, तुहाडी इह सहूलत वास्ते, गुरमत का प्रचार करन वास्ते बहुत वड्डा उद्यम किया है। उद्यम शलांघा योग है, पर कलयुग ने लोगों की मत मार दिती। कलयुग ने इस गुरमत समागम नूं भी एक मेले का रूप बनाया होया। मैं इधरों ही आया, सारे जिहड़े मेला देखण आए हुए, दो बारी इधर जाण दा मौका मिल गया। प्रेमी लै गए सी जाणा सी उधर, उहनां दे भा दा जिवें बीन दा असर सप ते हो सकदा है, पशु ते नहीं हो सकदा। खिमा करनी, पशु कोई जरूरी नहीं भी पशु दे सिंग होण तां ही पशु है। करतूत पशु की मानस जात भी है, करतूत तो पता चलता है। गुरमत का सौदा जिहड़ा है, यह गुरु नानक दे घर का सौदा, हीरियां का व्यापार है। इहदे लई गाहक बालियां की लोड़ नहीं, भावें थोड़ी हो। श्रद्धा भावना निर्माणता सावधानता मानती एकाग्रता वाले पंज गुणा वाले भावें पांच चार सिंह ही बैठे हो। बहुत श्रोमणी गुरुद्वारा प्रबंधक कमेटी के मैंबर साहबान भाई तारा सिंह जी बैठे है, और होर सत्कारत हस्तियां ते दास आप जी दे नाल जो तुहाडा इस समागम का मुख प्रयोजन है, ते उस दे अनुसार ही जिन्ना समा अनाउंस होया, ते समा कई बार स्टेज दियां मजबूरियां हो जांदियां ने, इन्हां गुरमुखां दियां मजबूरियां हो गईयां, समा कई करवटां लै के मैनू कुछ दसदे हो रहे ते समा कुछ होर बनदा गया। अगे तों अगे चलो उहदी व्याख्या दी लोड नहीं, इतना ही काफी है वी इन्हां दे बस तों बाहर निकल गया। ते इस समागम वास्ते मैनू एक अपने भाईचारे दे महात्मा नूं अपने तरीके दे नाल बेनती करके भी, महाराज मैं वचन तुहानूं दिता सी पर मैं मजबूर हो गया। मेरे एक बहुत प्यार वाले विद्यार्थी ने इंग्लैंड तों, उहने भी फोन ते फोन करना नहीं जी, मैं जवाब दे दिता सी भी समां नहीं। सच्चाई है गुरु की हजूरी च वैसे 4:30 बजे गड्डी रोड ते हुंदी है सवेर दे जवान वास्ते, 6 बजे कथा आरंभ हुंदी है, बड़ी बड़ी दूर कितने 3 दिन 4 दिन वह भगता के फिर दीवान त्या। यह सारे बच्चों गड्डी दे विच थोड़ा बहुत आराम इन्हों आ गया हो कि मैं कह नहीं सकता, पर फिर भी आखिर शरीर है। तो उस करके बेनती तो असं भी गुरमुखां नूं भी समा जिहड़ा बनोगे, साडा एक असूल अपनाया होया भी जिहड़ा समा देता एक सैकेंड भी लेट नहीं होना। मिनट का बहुत वड्डा हुंदा है, सैकेंड भी बहुत वड्डा। गुरु की संगत जिहनूं असीं कहिंदे आ गुरु का रूप है, फिर गुरु के रूप तो भै भी तो चाहिए सानूं। बहादुरी नहीं मेरी कोई भी, जे टाइम सराउण की बात है, तुसीं गुरु का रूप हो तो फिर गुरु तो डरी रहा है। ये जिहड़ा वादा कीता सिखों नूं पूरा करे, वचन करे जो पाला नाहीं, कहे गोबिंद सिंह ठौर कत नाहीं, टिकाणा ही कितें नहीं, गुरु कृपा करे। समूह शहीदां नूं समर्पित है समागम, ਗੁਰੂ ਦੀ ਕਿਰਪਾ ਨਾਲ ਜਿੰਨੇ ਕੁ ਬੈਠੇ ਹੋ ਇਕਾਗਰਤਾ ਚ ਬੈਠੇ, ਮੈਨੂੰ ਬਹੁਤਾ ਕਹਿਣ ਦੀ ਲੋੜ ਨਹੀਂ ਵੀ ਇਕਾਗਰਤਾ ਬਖਸ਼ੋ ਜਾਂ ਇਕਾਗਰ ਹੋ, ਤੁਸੀਂ ਇਕਾਗਰੇ ਬੈਠੇ। ਇੱਕ ਬਾਤ ਜ਼ਰੂਰ ਹੈ ਵੀ ਮੈਨੂੰ ਲੱਗਦਾ ਵੀ ਫਤਿਹ ਦਾ ਮਹਾਤਮ ਸ਼ਾਇਦ ਤੁਹਾਡੇ ਤੱਕ ਅੱਜ ਤੱਕ ਪਹੁੰਚਿਆ ਨਹੀਂ। ਸਾਡੇ ਪ੍ਰਚਾਰਕਾਂ ਨੇ, ਅਸੀਂ ਲੋਕਾਂ ਨੇ ਤੁਹਾਡੇ ਤੱਕ ਫਤਿਹ ਦੀ ਗੱਲ ਨਹੀਂ ਦੱਸੀ। ਇਸ ਕਰਕੇ ਫਤਿਹ ਚ ਬਹੁਤ ਵੱਡੀ ਢਲਿਆਈ ਦੇਖੀ ਤੇ, ਪਰ ਫਤਿਹ ਦੀ ਕਥਾ ਇੱਕ ਘੰਟੇ ਦੀ ਹੈ, ਫਿਰ ਕਾਜੀ ਦੀ ਦਾੜੀ ਤਾਂ ਤਵੀਤਾਂ ਤੇ ਜਾਊ। ਇਸ ਕਰਕੇ ਮੈਂ ਫਤਿਹ ਬਾਰੇ ਬਹੁਤਾ ਕੁਛ ਨਾ ਕਹਿੰਦਾ ਹੋਇਆ। ਕਲਗੀਧਰ ਪਾਤਸ਼ਾਹ ਨੇ ਜਿਹੜਾ ਫਤਿਹ ਵਿੱਚ ਨਾ ਬੋਲੇ ਬਹੁਤ ਵੱਡਾ ਦੋਸ਼ੀ ਕਰਾਰ ਦਿੱਤਾ ਹੋਇਆ। ਇਹ ਵਾਰਤਾ ਭਾਈ ਮਨੀ ਸਿੰਘ ਨੂੰ ਦੱਸਦੇ, ਮੈਂ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਚਨਾਂ ਨੂੰ ਕੇਵਲ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਿਆਂ ਨੂੰ ਬਿਨਾਂ ਵਿਆਖਿਆ ਤੋਂ ਪੜ੍ਹ ਕੇ ਸੁਣਾ ਦੇਣਾ, ਤਾਂ ਕਿਉਂਕਿ ਮੈਂ ਸ਼ਹੀਦ ਤੇ ਬੋਲਣਾ, ਸ਼ਹੀਦ ਸ਼ਬਦ ਤੇ ਬੋਲਣਾ, ਤੇ ਮੈਂ ਆਪਣੇ ਆਪ ਨੂੰ ਉਹਦੇ ਤੇ ਹੀ ਪਾਬੰਦ ਕੀਤਾ ਹੋਇਆ ਜਿਹੜਾ ਵਿਸ਼ਾ, ਉਸ ਤੋਂ ਇਧਰ ਉਧਰ ਨਹੀਂ ਜਾਣਾ। ਫਤਿਹ ਦੀ ਗੱਲ ਤਾਂ ਕਰਨੀ ਵੀ ਬੋਲਿਆ ਕੋਈ ਨਹੀਂ, ਥੋੜੇ ਜੇ ਬੋਲਿਆ। ਭਾਈ ਮਨੀ ਸਿੰਘ ਪੁੱਛਦਾ, ਸੱਚੇ ਪਾਤਸ਼ਾਹ ਇਹ ਫਤਿਹ ਦਾ ਮਹਾਤਮ ਜਿਹੜਾ ਹੈ ਕਿੰਨਾ ਕੁ ਹੈ ਮਹਾਤਮ, ਕੀ ਇਹਦੀ ਮਰਿਆਦਾ ਹੈ? ਮਹਾਰਾਜ ਕਹਿੰਦੇ, ਮਨੀ ਸਿੰਘਾ, ਇਹਦਾ ਮਹਾਤਮ ਏਡਾ ਵੱਡਾ ਜਿਹੜਾ ਸ਼ਬਦਾਂ ਦੇ ਵਿੱਚ ਆ ਨਹੀਂ ਸਕਦਾ। ਪਰ ਤੂੰ ਸਵਾਲ ਕੀਤਾ, ਫਿਰ ਇਹਨੂੰ ਨੋਟ ਕਰ ਲੈ, ਇਹ ਆਉਣ ਵਾਲੇ ਸਮੇਂ 'ਚ ਜਿਹੜੇ ਲੋਕ ਫਤਿਹ 'ਚ ਨਹੀਂ ਬੋਲਦੇ ਉਹਨਾਂ ਦੇ ਕੰਮ ਆਏਗੀ ਤੇਰੀ ਗੱਲ, ਜੋ ਤੂੰ ਮੈਨੂੰ ਪੁੱਛੀ। ਉਹ ਵਚਨ ਮੈਂ ਆਪ ਜੀ ਨੂੰ ਪਾਠ ਰੂਪ 'ਚ ਸੁਣਾਉਣਾ, ਵਿਆਖਿਆ 'ਚ ਦੇਰ ਲੱਗੇ। ਭਾਈ ਮਨੀ ਸਿੰਘ ਜੂ ਕੋ, ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਭਾਈ ਮਨੀ ਸਿੰਘ ਜੂ ਕੋ ਫਤਿਹ ਕੋ ਬਿਰਤਾਂਤ ਬ੍ਰਿੰਦ ਆਪ ਮੁਖਾਰ ਵਿੰਦ ਨਾਥ ਜੂ ਸੁਣਾਇਓ। ਆਪਣੀ ਰਸਨਾ ਤੋਂ ਸੁਣਾਇਆ ਕਲਗੀਧਰ ਪਾਤਸ਼ਾਹ, ਕਹਿੰਦੇ, ਗਾਜ ਕੈ ਅਗਾਰੀ ਸੂ ਮਿਰਗਿੰਦ ਜੂ ਬੁਲਾਇਓ, ਜੋਈ ਰਾਖੂ ਸਦਾਏ ਸਭ ਪਿਆਰੋ ਮੋਹ ਪਾਇਓ। ਮਨੀ ਸਿੰਘਾ, ਜਿਹੜਾ ਫਤਿਹ ਵਿੱਚ ਪਹਿਲ ਕਰੇਗਾ, ਅੜੀਕੇ ਨਾ ਵੀ ਇਹ ਬੁਲਾਊਗਾ ਤਾਂ ਮੈਂ ਫਤਿਹ ਚ ਬੋਲਣਾ, ਨਹੀਂ ਨਹੀਂ, ਸਿੱਖ ਨੂੰ ਦੇਖ ਕੇ ਇਹ ਨਹੀਂ ਕਲਪਨਾ ਹੋਣੀ ਚਾਹੀਦੀ ਫਲਾਨਾ ਸਿੰਘ ਹੈ ਜਿਹਦੇ ਮੁੱਖ ਵਿੱਚ ਅੰਮ੍ਰਿਤ ਪਿਆ ਹੋਇਆ, ਨੇਤਰਾਂ ਚ ਪਿਆ। ਮਨੀ ਸਿੰਘਾ, ਮੇਰਾ ਰੂਪ ਜਾਣ ਕੇ ਉਹ ਫਤਿਹ ਚ ਪਹਿਲ ਕਰ ਦੇਵੇ, ਦੇਰ ਨਾ ਕਰੇ। ਤੇ ਸੱਚ ਜਾਣੀ ਮਨੀ ਸਿੰਘਾ, ਜਿਹੜਾ ਮਹਾਤਮਾ ਅੱਜ ਮੇਰੇ ਚਿਹਰੇ ਦਾ ਤੁਸੀਂ ਆਨੰਦ ਮਾਣਦੇ ਹੋ, ਮੇਰੇ ਸਰੀਰ ਤੋਂ ਬਾਅਦ ਉਹ ਸਿੱਖ ਨੂੰ ਇਹ ਮਹਾਤਮਾ ਦੇਊਂਗਾ ਜਿਹੜਾ ਫਤਿਹ ਦੇ ਵਿੱਚ ਪਹਿਲਾਂ ਬੋਲੂਗਾ, ਕਹਿੰਦੇ ਮੈਂ ਆਪਣੇ ਸਨਮੁਖ ਸਾਹਮਣੇ ਦਾ ਮਹਾਤਮਾ ਨੂੰ ਦਿੰਦਾ, ਰਾਖ ਨੂੰ ਸਦਾਹੋ ਸਿਆਰੋ ਪਿਆਰੋ ਮੋਹੇ ਪਾਇਓ। ਭਾਈ ਮਨੀ ਸਿੰਘ ਕਹਿਣ ਲੱਗਾ, ਸੱਚੇ ਪਾਤਸ਼ਾਹ, ਦੋਵਾਂ ਸਿੱਖਾਂ ਚੋਂ ਫਤਿਹ ਤੇ ਇੱਕ ਨੇ ਹੀ ਬੁਲਾਉਣੀ ਹੈ, ਤੇ ਇੱਕ ਨੇ ਪਹਿਲ ਕਰ ਦਿੱਤੀ, ਦੂਜਾ ਕਿਹੜੀ ਗਿਣਤੀ ਚ ਰਿਹਾ? ਫਿਰ ਮਹਾਰਾਜ ਕਹਿੰਦੇ, ਉਹਦੇ ਲਈ ਵੀ ਮੈਂ ਇੱਕ ਬਖਸ਼ਿਸ਼ ਰੱਖੀ ਹੋਈ ਹੈ ਸਾਨੂੰ। ਮਾਨ ਤੋਂ ਪ੍ਰਮੋਦ ਹੋਏ ਬਰਾਬਰ ਹੈ ਰਸੀਲੇ ਬੋਲ, ਪਰ ਨਾਮ ਸੰਸਕ੍ਰਿਤ ਦੇ ਵਿੱਚ ਵਿਸ਼ੇਸ਼ ਨੂੰ ਕਹਿੰਦੇ, ਮੋਦ ਨਾਮ ਪ੍ਰਸੰਨਤਾ ਨੂੰ ਕਹਿੰਦੇ। ਫਤਿਹ ਸੁਣ ਕੇ ਖੁਸ਼ੀ ਵਿੱਚ ਆ ਗਿਆ ਵੀ ਵਾਹਿਗੁਰੂ ਦਾ ਨਾਮ ਮੇਰੇ ਕੰਨਾਂ ਚ ਸੁਣਾਇਆ ਇਸ ਗੁਰਮੁਖ ਨੇ, ਮੈਂ ਇਹੋ ਜਿਹੇ ਗੁਰਮੁਖਾਂ ਲਈ ਰੋਜ਼ ਅਰਦਾਸ ਕਰਨਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਮੈਨੂੰ ਮਿਲ ਗਿਆ ਉਹ ਗੁਰਮੁਖ ਤੇ ਖਿੜ ਜਾ। ਮਾਨ ਤੋਂ ਪ੍ਰਮੋਦ ਹੋਏ ਬਰਾਬਰੇ ਰਸੀਲੇ ਬੋਲ, ਦਹਿਨੇ ਬਠਾਰੋਂ ਸੋ ਦੀਵਾਨ ਵਿੱਚ ਆਇਓ ਹੈ, ਉਹ ਮੇਰੇ ਸੱਜੇ ਪਾਸੇ ਦੇ ਮਹਾਤਮਾ ਦਾ ਅਧਿਕਾਰੀ ਬਣ ਗਿਆ। ਬਹੁਤ ਵੱਡੀ ਬਾਤ ਹੈ। ਹੁਣ ਗੁਰੂ ਗ੍ਰੰਥ ਸਾਹਿਬ ਸੱਜੇ ਪਾਸੇ, ਅਸੀਂ ਖੱਬੇ ਪਾਸੇ ਹਾਂ, ਪ੍ਰਚਾਰ ਬੱਚੇ ਬੱਚੀ ਦੇ ਆਨੰਦ ਕਾਰਜ ਹੁੰਦੇ, ਬੀਬੀ ਖੱਬੇ ਪਾਸੇ, ਭਾਈ ਸੱਜੇ ਪਾਸੇ ਹੁੰਦਾ। ਬਾਵੇਂ ਤੇ ਦਹਿਨੇ ਦੀ ਵਾਰਤਾ ਇਸ਼ਾਰੇ ਮਾਤਰ ਗੁਰੂ ਗ੍ਰੰਥ ਸਾਹਿਬ ਜੀ ਤੇ ਤੇ ਖੋਲ ਕੇ ਕੁਰਾਨ ਸ਼ਰੀਫ ਦੇ ਵਿੱਚ ਬੜੀ ਲਿਖੀ ਹੋਈ ਹੈ। ਇਹਨਾਂ ਗੱਲਾਂ ਦੇ ਲਈ ਸਮਾਂ ਨਹੀਂ, ਨਾ ਇਹ ਵਿਸ਼ਾ ਹੀ ਹੈ, ਪਰ ਜਿਸ ਨੂੰ ਆਪਣੇ ਨਾਲੋਂ ਸਤਿਕਾਰ ਜ਼ਿਆਦਾ ਦੇਣਾ ਹੋਵੇ, ਬਹੁਤਾ ਦੇਣਾ ਹੋਵੇ, ਉਹਨੂੰ ਆਪਣੇ ਸੱਜੇ ਪਾਸੇ ਰੱਖੀ ਦਾ, ਬਸ ਇਤਨਾ ਹੀ ਕਾਫੀ ਹੈ। ਮਹਾਰਾਜ ਕਹਿੰਦੇ, ਮਾਨ ਤੋਂ ਪ੍ਰਮੋਦ ਹੋਏ ਬਰਾਬਰੇ ਰਸੀਲੇ ਬੋਲ, ਦਹਿਨੇ ਬਿਠਾਰੋਂ ਸੋ ਦੀਵਾਨ ਵਿੱਚ, ਮੈਂ ਸੱਜੇ ਪਾਸੇ ਦਾ ਅਧਿਕਾਰ ਦੇਣਾ। ਤੇ ਮਹਾਰਾਜ ਕਹਿਣ ਲੱਗੇ, ਜਿਹੜਾ ਫਤਿਹ ਨੂੰ ਕਬੂਲੇ ਤਾਂ ਸਹੀ ਪਰ ਢਿੱਲੜ, ਉਸੀ ਆਵਾਜ਼ ਦੇ ਵਿੱਚ ਨਹੀਂ ਕਬੂਲੀ ਜਿਹੜੀ ਆਵਾਜ਼ ਫਤਿਹ ਬੁਲਾਉਣ ਵਾਲੇ ਨੇ ਬੁਲਾਈ। ਬੋਲਿਆ ਤਾਂ ਸੀ, ਬੋਲਿਆ ਇਉਂ ਜਿਵੇਂ ਬਹੁਤ ਕਿਤੇ 6 ਮਹੀਨੇ ਟੀਵੀ ਦਾ ਮਾਰਿਆ ਹੋਇਆ ਜਾਂ ਕਿਤੇ 8 ਦਿਨ ਉਹਨੂੰ ਕਿਤੇ ਮਲੇਰੀਆ ਚੜਿਆ ਹੋਇਆ, ਸਾਹ ਜਾ ਨਹੀਂ ਨਿਕਲਦਾ। ਬੋਲਿਆ ਤਾਂ ਸਹੀ ਵਾਹਿਗੁਰੂ ਜੀ ਕਾ ਖਾਲਸਾ, ਉਹੀ ਸਾਹ ਜਾ ਹੀ ਨਿਕਲ ਗਿਆ। ਮਹਾਰਾਜ ਉੱਕਣੇ ਲਿਖਦੇ ਆ, ਮੈਂ ਕੋਲੋਂ ਬਣਾ ਕੇ ਨਹੀਂ ਗੱਲ ਕਹਿੰਦਾ, ਢਾਡੀ ਸਿੰਘ ਤਾਂ ਮਾੜਾ ਮੋਟਾ ਬਣਾ ਲੈਂਦੇ ਹੁੰਦੇ ਆ, ਮੈਨੂੰ ਨਹੀਂ ਬਣਾਉਣੀ ਹੁੰਦੀ ਹੈ। ਕੌਮ ਦੇ ਬਹੁਤ ਮਹਾਨ ਢਾਡੀ ਸਿੰਘਾਂ ਨੇ ਹਾਜ਼ਰੀ ਭਰੀ ਹੈ, ਬੜਾ ਸੋਹਣਾ ਬੋਲ ਕੇ ਗਏ ਆ, ਰੋਹ ਖੁਸ਼ ਕਰ ਦਿੱਤੀ ਢਾਡੀ ਸਿੰਘ। ਤੇ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਨੈਕ ਸੀ, ਨੈਕ ਦਾ ਅਰਥ ਥੋੜੀ ਜਿਹੀ, ਨੈਕ ਸੀ ਬਿਮਾਰ ਜਿਉਂ। ਬੋਲਿਆ ਤਾਂ ਸਿੱਖ ਸਿੱਖ ਪਰ ਬੋਲਿਆ ਇਉਂ ਤੰਦਰੁਸਤ ਹੁੰਦਾ ਹੋਇਆ ਬਿਮਾਰ ਹੋ ਗਿਆ ਫਤਿਹ ਦੇ ਨਾਲ। ਨੈਕ ਸੀ ਬਿਮਾਰ ਜਿਉਂ ਕਬੂਲ ਤੋ ਸੋ ਬਾਵੇਂ ਅੰਗ। ਕਹਿੰਦੇ ਬਈ ਖੱਬੇ ਪਾਸੇ ਦਾ ਮਹਾਤਮਾ ਨੂੰ ਵੀ ਦੇ ਦਿਆ। ਅੱਜ ਦਾ ਦੀਵਾਨ ਸੁਣਿਆ ਹੋਇਆ ਤੁਹਾਡਾ ਸਫਲਾ ਹੋ ਜਾਊਗਾ। ਹੁਣ ਗਾਹਾਂ ਵਾਲੀ ਗੱਲ ਤੇ ਡਰਨਾ, ਆਪਣੀ ਢਿੱਲ ਕੱਢ ਦੇਣੀ ਅੱਜ ਤੋਂ ਬਾਅਦ। ਚਾਹੇ ਮੇਰੀਆਂ ਭੈਣਾਂ ਬੱਚੀਆਂ, ਮੇਰੀਆਂ ਧੀਆਂ ਵਰਗੀਆਂ ਤੁਹਾਡੇ ਧੀਆਂ ਬੈਠੀਆਂ, ਭੈਣਾਂ ਵਰਗੀਆਂ ਭੈਣਾਂ ਬੈਠੀਆਂ, ਤੇ ਧਿਆਨ ਦੇ ਨਾਲ ਬੱਚਿਓ ਸੁਣਿਓ ਇਹ ਬਾਤ। ਤੇ ਵੀਰਾਂ ਨੂੰ ਵੀ ਬੇਨਤੀ, ਜ਼ਿੰਦਗੀ ਦੇ ਵਿੱਚ ਹੋਰ ਸਾਰੀਆਂ ਭੁੱਲਾਂ ਮਾਫ਼ ਹੋਣਗੀਆਂ, ਇਹ ਭੁੱਲ ਮਾਫ਼ ਨਹੀਂ ਹੋਣੀ। ਮਹਾਰਾਜ ਕਹਿੰਦੇ ਜਿਹੜਾ ਫਤਿਹ ਵਿੱਚ ਬਿਲਕੁਲ ਹੀ ਨਾ ਬੋਲੇ, ਹੁਣ ਉਹਦੀ ਵਾਰੀ ਆ ਗਈ। ਪਹਿਲਾਂ ਬੋਲੇ ਵਾਲੇ ਦੀ, ਬਰਾਬਰ ਬੋਲੇ ਵਾਲੇ ਦੀ, ਹੌਲੀ ਬੋਲੇ ਵਾਲੇ ਦੀ, ਹੁਣ ਆ ਗਈ ਜਿਹੜਾ ਬਿਲਕੁਲ ਹੀ ਨਹੀਂ ਬੋਲਿਆ। ਹੁਣ ਦੇਖਿਓ ਵੀ ਤੁਹਾਡੇ 'ਚ ਤਾਂ ਨਹੀਂ ਬੈਠਾ ਇਹਦਾ ਕੋਈ। ਮਹਾਰਾਜ ਕਹਿੰਦੇ ਜਿਹੜਾ ਮੇਰੀ ਫਤਿਹ ਦਾ ਨਿਰਾਦਰ ਕਰਨ ਵਾਲਾ ਹੈ, ਫਤਿਹ ਵਿੱਚ ਬੋਲਿਆ ਹੀ ਨਹੀਂ। ਮਹਾਰਾਜ ਕਹਿੰਦੇ ਮੇਰੀਆਂ ਨਜ਼ਰਾਂ 'ਚ ਪਾਤਕੀ, ਪਾਤਕੀ ਦਾ ਅਰਥ ਹੈ ਪਾਪੀ, ਕਹਿੰਦੇ ਉਹਨੇ ਇੱਕ ਪਾਪ ਕਰ ਲਿਆ। ਮਹਾਰਾਜ ਕਹਿੰਦੇ ਜਿਹੜਾ ਪਹਿਲਾਂ ਬੋਲਿਆ ਮੇਰਾ ਮੂੰਹ ਸੀ ਉਹਦੇ ਵੱਲ, ਜਿਹੜਾ ਬਰਾਬਰ ਬੋਲਿਆ ਸੱਜਾ ਪਾਸਾ ਸੀ, ਜਿਹੜਾ ਹੌਲੀ ਬੋਲਿਆ ਖੱਬਾ ਪਾਸਾ ਦੇ ਦਿੱਤਾ, ਕਹਿੰਦੇ ਜਿਹੜਾ ਬਿਲਕੁਲ ਹੀ ਬੋਲਿਆ, ਕਹਿੰਦੇ ਮੈਂ ਪਿੱਠ ਕਰ ਲਈ ਉਹਦੇ ਵੱਲ। ਪਾਤ ਕੀ ਪਿੱਛੇ ਹੋ, ਮੇਰੀ ਪਿੱਠ ਹੋ ਗਈ ਉਹਦੇ ਵੱਲ, ਜਿਹਦੇ ਵੱਲ ਗੁਰੂ ਦੀ ਪਿੱਠ ਹੋ ਗਈ, ਰੱਬ ਦੀ ਪਿੱਠ ਹੋ ਗਈ। ਤੀਸਰੀ ਗੱਲ, ਪਾਤ ਕੀ ਪਿਛਾਇਓ ਮੂੜ, ਮੂੜ ਦਾ ਅਰਥ ਹੁੰਦਾ ਮੂਰਖ। ਕਲਗੀਧਰ ਸਤਿਗੁਰੂ ਕਹਿੰਦੇ ਮੇਰੀਆਂ ਨਜ਼ਰਾਂ ਚ ਕਹਿੰਦੇ ਮੂਰਖ ਹੈ, ਜਿਹਨੂੰ ਵਾਹਿਗੁਰੂ ਦਾ ਹੀ ਨੀ ਪਤਾ ਲੱਗਿਆ ਵੀ ਇਹ ਫਤਿਹ ਦੇ ਵਿੱਚ ਬੋਲਣ ਦੇ ਨਾਲ 4 ਵਾਰੀ ਵਾਹਿਗੁਰੂ ਸ਼ਬਦ ਦਾ ਲਾਹਾ ਪ੍ਰਾਪਤ ਹੁੰਦਾ। ਪਾਤ ਕੀ ਪਿਛਾਇਓ ਮੂੜ, ਮੂਏ ਉਹ ਸਿੱਖ ਸਿੱਖੀ ਵਿੱਚ ਮਰ ਗਿਆ ਜਿਉਂਦਾ ਨਹੀਂ ਹੈ। ਪੰਜਵੀਂ ਗੱਲ, ਸੋ ਲੁਠਾਇਓ ਹੈ ਉਹਦੇ ਸ਼ੁਭ ਗੁਣ ਲੁੱਟੇ ਗਏ, ਉਹਦੇ ਪੱਲੇ ਕੱਖ ਨਹੀਂ ਰਿਹਾ। ਮਹਾਰਾਜ ਕਹਿੰਦੇ ਇਹ 5 ਗੱਲਾਂ ਯਾਦ ਰੱਖਿਓ। ਅੱਜ ਤੋਂ ਪਹਿਲਾਂ ਜੇ ਗੁਨਾਹ ਹੋਇਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਬੜਾ ਜਿਗਰ ਹੈ ਕਲੰਗੀ ਵਾਲੇ ਸਰ। ਤੁਸੀਂ ਕਹਿ ਦਿਓ ਬਾਪੂ ਸਾਨੂੰ ਪਤਾ ਨਹੀਂ ਸੀ, ਸਾਨੂੰ ਦੱਸਿਆ ਨਹੀਂ ਕਿਸੇ ਨੇ, ਤੁਸੀਂ ਸਾਨੂੰ ਦੋਸ਼ ਦੇ ਦਿਓ, ਇਹਨਾਂ ਦੀ ਪ੍ਰਚਾਰਕਾਂ ਦੀ ਕਮੀ ਹੈ ਜੀ, ਸਾਨੂੰ ਹਾਲ ਗੱਲ ਦੱਸੀ ਨਹੀਂ ਕਿਸੇ ਨੇ। ਛੁੱਟ ਜਾਓਗੇ ਤੁਸੀਂ, ਅੱਜ ਤੋਂ ਬਾਅਦ ਨਹੀਂ ਛੁੱਟੋਗੇ ਕਿਉਂਕਿ ਹੁਣ ਤੁਹਾਨੂੰ ਪਤਾ ਲੱਗ ਗਿਆ। ਤੇ ਦਵਾਈ ਕਲਗੀਧਰ ਪਾਤਸ਼ਾਹ ਦੀ ਡਿਸਪੈਂਸਰੀ ਦੀ ਸਾਰਿਆਂ ਤੋਂ ਵਧੀਆ ਹਸਪਤਾਲ ਦੀ ਦਿੱਤੀ ਦੇ। ਤੇ ਹੁਣ ਮੈਂ ਦੇਖਣਾ ਵੀ ਇਹਦਾ ਅਸਰ ਹੋ ਗਿਆ ਤੁਹਾਡੇ ਤੇ। ਮੇਰਾ ਟਾਈਮ ਤਾਂ ਜ਼ਰੂਰ ਤੁਸੀਂ ਖਰਾਬ ਕਰਤਾ, 15 ਮਿੰਟ ਜਿਹੜਾ ਸ਼ਹੀਦਾਂ ਦੇ ਬੋਲਣਾ ਸੀ 15 ਮਿੰਟ ਤਾਂ ਗਏ ਨਾ ਉਹਦੇ ਵਿੱਚੋਂ, ਪਰ ਇਹ ਵੀ ਕੰਮ ਕਰਨ ਵਾਲਾ ਹੀ ਸੀ। ਹੁਣ ਮੈਂ ਫਤਿਹ ਦੁਬਾਰੇ ਬੋਲਣਾ ਕਿਉਂਕਿ ਪਹਿਲੀ ਫਤਿਹ ਤਾਂ ਮੇਰੀ ਰੁਲ ਗਈ ਨਾ, ਜਿਵੇਂ ਕਹਿੰਦੇ ਉਹ ਕੁੱਤਿਆਂ ਦੇ ਰੌਲੇ 'ਚ ਕੀ ਆ ਕਹਿੰਦੇ ਹੁੰਦੇ, ਚਲੋ ਮੈਂ ਕਹਿੰਦਾ ਸ਼ਬਦ ਉਹ ਕਹਾਂ, ਪੈਰੀ ਪੈਣ ਦਾ ਕਿਹਾ ਕਹਿ ਕੇ ਕੁੱਤਿਆਂ ਦੇ ਰੌਲੇ 'ਚ ਰਹਿ ਗਿਆ। ਤੇ ਹੁਣ ਮੈਂ ਫਤਿਹ ਬੁਲਾਊਂਗਾ, ਉਸ ਫਤਿਹ ਦੇ ਵਿੱਚ ਜਿਹਨੇ ਭੁੱਲ ਕੀਤੀ ਫਿਰ ਗੁਰੂ ਕੇ ਦਰਬਾਰ ਦੇ ਅੱਗੇ ਜਾਣ ਯੋਗਾ ਨਹੀਂ ਰਹੂਗਾ, ਇਸ ਕਰਕੇ ਭੁੱਲ ਨਹੀਂ ਕਰ ਰਹੀ। ਮਹਾਰਾਜ ਸਾਹਿਬ ਦਾ ਸਰਬੱਤ ਦਾ ਭਲਾ ਮੰਗਦੇ ਆ ਤੇ ਦਾਸ ਬੇਨਤੀ ਕਰਦਾ ਵੀ ਗੱਜ ਵੱਜ ਕੇ ਫਤਿਹ ਬੁਲਾਉਣੀ ਆ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵਾਹ, ਬੀਬੀਆਂ ਨੇ ਵੀ ਗੂੰਜ ਬਣਤੀ। ਇਹਦਾ ਮਤਲਬ ਇਹ ਹੈ ਧੀਓ ਵੀ ਕਸੂਰ ਸਾਡਾ ਸਟੇਜ ਵਾਲਿਆਂ ਦਾ ਵੀ। ਇਹ ਗੱਲਾਂ ਤਾਂ ਬਹੁਤ ਦੇਰ ਪਹਿਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਜਿਹੜੀਆਂ ਚਲੋ ਕੋਈ ਨੀ, ਕਹਿੰਦੇ ਜੱਟ ਨੂੰ ਦੁਪਹਿਰੇ ਪਿੱਛੇ ਦੀ ਅਕਲ ਆਉਂਦੀ, ਆ ਤਾਂ ਗਈ ਚਾਹੇ ਦੁਪਹਿਰੇ ਪਿੱਛੇ ਦੀ ਆਉਂਦੀ। ਇਹ ਵਿਧ ਸੁਣ ਕੇ ਜੱਟ ਲੋ ਉੱਠ ਭਗਤੀ ਲੱਗਾ, ਬਾਅਦ ਚ ਵਾਰੀ ਆਈ ਧੰਨੇ ਦੀ। ਖੈਰ, ਸ਼ਹੀਦ ਸ਼ਬਦ ਦੇ ਉੱਤੇ ਮੈਂ ਬੇਨਤੀ ਕਰਨ ਲੱਗਾ, ਤੁਸੀਂ ਮਨਾ ਰਹੇ ਹਾਂ ਸਮੂਹ ਸ਼ਹੀਦਾਂ ਦਾ ਦਿਹਾੜਾ, ਸ਼ਹੀਦ ਦੀ ਪਰਿਭਾਸ਼ਾ ਕੀ ਹੁੰਦੀ? ਨੰਬਰ 1, ਸ਼ਹੀਦੀ ਉਹ ਦੇ ਸਕਦਾ ਜਿਹਦੇ ਵਿੱਚ 6 ਗੁਣ ਹੋਣ ਜਾਂ 5। ਇਹ 5 ਤੇ 6 ਦਾ ਖੱਟ ਗੁਣ ਵੀ ਮੰਨਿਆ ਤੇ 6-5 ਵੀ ਮੰਨਿਆ। ਇਹ 2 ਗੱਲਾਂ ਦੇ ਵਿੱਚ ਮੈਂ ਆਪ ਜੀ ਸ਼ੁਰੂ ਕਰਨ ਲੱਗਾ ਬਹੁਤ ਸਾਰੀਆਂ ਭਾਸ਼ਾ ਦੇ ਸ਼ਬਦ ਗੁਰਮਤ ਵਿੱਚ ਇਸਤੇਮਾਲ ਕੀਤੇ ਜਾਂਦੇ। ਸੱਚੇ ਪਾਤਸ਼ਾਹ ਦੀ ਸ੍ਰੀ ਦਸਮ ਗ੍ਰੰਥ ਦੀ ਬਾਣੀ ਪੜੋਗੇ, ਕਲਗੀ ਵਾਲੇ ਸਤਿਗੁਰੂ ਨੇ ਸੰਸਕ੍ਰਿਤ ਨੂੰ ਔਰ ਉਹ ਪੁਰਾਣੀ ਭਾਸ਼ਾ ਜਿਹੜੀ ਹੈ ਅਰਬੀ ਦੇ ਸ਼ਬਦਾਂ ਨੂੰ, ਫਾਰਸੀ ਦੇ ਸ਼ਬਦਾਂ ਨੂੰ, ਦੋਨਾਂ ਨੂੰ ਗੁਣ ਗੁਣ ਕੇ ਛੰਦ ਉਚਾਰਨ ਕੀਤੇ ਹੋਏ। ਕਿਹੜਾ ਦੁਨੀਆਂ ਚ ਇਹੋ ਜਿਹਾ ਕਵੀ ਹੈ ਇੱਕੋ ਛੰਦ ਦੇ ਵਿੱਚ ਦੋ ਦੋ ਤਿੰਨ ਤਿੰਨ ਭਾਸ਼ਾ ਵਰਤੀ ਜਾ ਰਿਹਾ? ਇਹ ਖੂਬੀ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਜਿਨ੍ਹਾਂ ਨੇ 52 ਕਵੀ ਰੱਖੇ। ਆਪ ਮਹਾਨ ਰਚਨਹਾਰ ਸਨ ਤੇ ਕਲਗੀਧਰ ਪਾਤਸ਼ਾਹ ਦੀ ਬੇਅੰਤ ਬਾਣੀ ਹੈ। ਔਰ ਗੁਰਮਤ ਦੇ ਸ਼ਬਦਾਂ ਵਿੱਚ ਸ਼ਹੀਦ ਸ਼ਬਦ ਜਿਹੜਾ ਵਰਤਿਆ ਗਿਆ ਗੁਰੂ ਗ੍ਰੰਥ ਸਾਹਿਬ ਸੋਹਲੇ ਔਰ ਸ਼ਹੀਦ ਗੁਰੂ ਗ੍ਰੰਥ ਸਾਹਿਬ ਸਨ। ਔਰ ਭਾਈ ਗੁਰਦਾਸ ਨੇ ਵੀ ਸ਼ਹੀਦ ਸ਼ਬਦ ਵਰਤੇ ਆਪਣੀ ਬਾਤ ਵਿੱਚ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ, ਇੱਥੇ ਸ਼ਬਦ ਵਰਤਿਆ ਸ਼ਹੀਦ ਪਰਮ ਪੁਰਖ ਹੋਵਣਾ। ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ, ਅਰਬੀ ਦੇ ਵਿੱਚ ਸ਼ਹੀਦ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ, ਇਤਨਾ ਹੀ ਅਰਥ ਹੈ ਸ਼ਹਾਦਤ ਦੇਣ ਵਾਲਾ। ਨੰਬਰ 2, ਸਾਕਸ਼ੀ ਦੇ ਧਰਮ ਦਾ, ਇਹ ਧਿਆਨ ਨਾਲ ਸੁਣੋਗੇ ਤਾਂ ਪੱਲੇ ਪਊਗਾ ਕੋਈ, ਸਾਕਸ਼ੀ ਦੇ ਧਰਮ ਦਾ ਅਜਿਹਾ ਕਾਰਿਆ ਕਰਨ ਵਾਲਾ ਜਿਸ ਦੀ ਲੋਕ ਗਵਾਹੀ ਦੇਣ, ਸ਼ਹਾਦਤ ਦਾ ਅਰਥ ਹੈ ਗਵਾਹੀ, ਜਿਸ ਦੀ ਲੋਕ ਗਵਾਹੀ ਦੇਣ ਉਹਨੂੰ ਕਹਿੰਦੇ ਨੇ ਸ਼ਹੀਦ। ਨੰਬਰ 3, ਧਰਮ ਯੁੱਧ ਵਿੱਚ ਜਿਸ ਨੇ ਆਪਣਾ ਜੀਵਨ ਅਰਪ ਦਿੱਤਾ ਉਹਨੂੰ ਕਹਿੰਦੇ ਨੇ ਸ਼ਹੀਦ। ਤੀਸਰਾ ਅਰਥ ਸ਼ਹੀਦ ਦਾ ਇਹ ਹੈ। ਚੌਥਾ, ਕੁਰਬਾਨ ਹੋਣ ਵਾਲਾ, ਨਿਸ਼ਾਵਰ ਹੋਣ ਵਾਲਾ ਸ਼ਹੀਦ। ਤੇ ਪੰਜਵਾਂ, ਧਰਮ ਦੇ ਵਾਸਤੇ ਆਪਣੇ ਪ੍ਰਾਣਾਂ ਦੇ ਤਿਆਗਣ ਦੀ ਕਿਰਿਆ ਕਰਨ ਵਾਲਾ ਉਹਦਾ ਨਾਮ ਸ਼ਹੀਦ ਹੈ। ਸ਼ਹੀਦ ਦੇ 5 ਅਰਥ, ਜੇ ਸ਼ਹੀਦਾਂ ਦਾ ਦਿਹਾੜਾ ਮਨਾਉਣ ਆਇਓ ਤਾਂ ਇਹਨੂੰ ਆਪਣੇ ਪੱਲੇ ਵਿੱਚ ਬੰਨ ਕੇ ਜਾਣਾ, ਸ਼ਹੀਦ ਹੁੰਦਾ ਕੀ। ਮੈਂ ਇਹੋ ਜਿਹੇ ਸ਼ਹੀਦ ਵੀ ਦੇਖਿਆ ਹੈ, ਜਦੋਂ ਉਹਨਾਂ ਦੀ ਹਿਸਟਰੀ ਜਾਣੀ ਚਾਹੀ ਵੀ ਕੀ ਹੈ ਤਾਂ ਕੁਛ ਹੋਰ ਹੀ ਨਿਕਲਿਆ। ਖੂਹਾਂ ਦੇ ਉੱਤੇ, ਸੰਘਣੀਆਂ ਜਿਹੀਆਂ ਬੇਰੀਆਂ ਦੇ ਉੱਤੇ ਇੱਕ ਸਮਾਧ ਬਣਾਈ ਹੈ। ਅਖੇ ਭਾਈ ਸਾਹਿਬ ਜੀ, ਇਹ ਕੀ ਹੈ? ਇਹ ਜੀ ਸ਼ਹੀਦ ਅਨੁਸਾਰ। ਅੱਛਾ ਜੀ, ਇਹ ਕਿਹੜੇ ਜੰਗ ਚ ਸ਼ਹੀਦ ਹੋਏ ਸੀ? ਅਖੇ ਜੀ, ਜੰਗ ਚ ਤਾਂ ਨਹੀਂ ਸ਼ਹੀਦ ਹੋਏ ਸੀ, ਬੋਤੇ ਨੇ ਲੱਤ ਮਾਰ ਕੇ ਮਾਰ ਦਿੱਤੇ ਸੀ। ਵਾਹ ਵਾਹ, ਬੋਤੇ ਨੇ ਲੱਤ ਮਾਰੀ ਤੇ ਸ਼ਹੀਦ ਪੈਦਾ ਕਰ ਦਿੱਤਾ? ਉਹ ਕੌਣ ਕਹੂਗਾ ਸ਼ਹੀਦ? ਇਹਨਾਂ ਨੂੰ ਸ਼ਹੀਦਾਂ ਦੇ ਨਾਂ ਦੇ ਉੱਤੇ ਕਲੰਕ ਹੈ। ਜਿਹੜੇ ਪਿੰਡ ਵਿੱਚ ਕਥਾ ਅੱਜ ਸਵੇਰੇ ਸਮਾਪਤ ਹੋਈ ਹੈ, ਕੱਲ ਨੂੰ ਹੋਰ ਪਿੰਡ ਵਿੱਚ ਆਰੰਭ ਹੋਣੀ ਹੈ। ਰਸਤੇ ਦੇ ਵਿੱਚ ਪਤਾ ਨਹੀਂ ਉਹ ਕਿਹੜੇ ਦੇਵਤੇ ਨੇ, ਮੈਨੂੰ ਤਾਂ ਹੁਣ ਤੱਕ ਕਿਤੇ ਗ੍ਰੰਥ ਦੇ ਵਿੱਚ ਆਏ ਨੇ। ਤੁਹਾਡੇ ਇਲਾਕੇ ਚ ਹੋਣਗੇ, ਸਾਡੇ ਬਹੁਤ ਨੇ। ਭੱਠੇ ਦੀ ਮੋਹਰ ਲੱਗੀ ਹੈ ਕਿ ਇੱਟ ਕਿਹੜੇ ਭੱਠੇ ਦੀ ਹੈ, ਪਰ ਕਲੀ ਕਰਨ ਵਾਲੇ ਨੇ ਨਾ ਆਪਣੀ ਬਣਾ ਲਈ। ਜਿਵੇਂ ਚੁੱਲ੍ਹਾ ਬਣਾਈ ਦਾ, ਇੱਕ ਇੱਟ ਇੱਧਰ, ਇੱਕ ਇੱਧਰ, ਇੱਕ ਉੱਤੇ ਤਰੀ ਹੈ। ਕਲੀ ਕਰਨ ਦੀ ਦੇਰ ਸੀ ਤੇ ਸ਼ਹੀਦ ਆ ਬੜਿਆ ਉਹਦੇ ਵਿੱਚ। ਕੌਣ ਕਹੂਗਾ ਤੁਹਾਨੂੰ ਸ਼ਹੀਦ? ਸ਼ਹੀਦ ਇਸ ਤਰ੍ਹਾਂ ਹੁੰਦੇ? ਅਪਮਾਨ ਹੈ ਸ਼ਹੀਦਾਂ ਦਾ। ਉਹ ਸਾਡਾ ਉਹਨਾਂ ਨਾਂ ਰੱਖਿਆ ਚੁੱਲ੍ਹਿਆਂ ਵਾਲੇ ਦੇਵਤੇ। ਹਿਸਾਬ ਲਾਇਆ ਕਿ ਜਿੰਨੀਆਂ ਇੱਟਾਂ ਇਸ ਪਿੰਡ ਦੇ ਵਿੱਚ ਚਿੱਟੀਆਂ ਕਲੀ ਕਰਕੇ ਲਾਈਆਂ ਹੋਈਆਂ, ਜਿਹੜਾ ਸਾਰੀਆਂ ਇੱਟਾਂ ਨੂੰ ਇਕੱਠੀਆਂ ਕਰਕੇ ਕਿਸੇ ਗਰੀਬ ਦਾ ਮਕਾਨ ਦੇ ਦਈਏ ਤੇ ਝੂੰਫੜੀ ਤੋਂ ਚੰਗੇ ਵਧੀਆ ਮਕਾਨ ਵਿੱਚ ਆ ਸਕਦਾ, ਪਰ ਨਹੀਂ, ਗਿਆਨਹੀਣ ਅਗਿਆਨ ਦੂਜਾ। ਇਸ ਲਈ ਅੰਧ ਵਰਤਾਰਾ ਭਾਉ ਦੂਜਾ, ਖਾਲਸੇ ਨੂੰ ਜਾਗਤ ਜੋਤ ਜਫੈ ਨਿਸਵਾਸ, ਇਹ ਕਿਵੇਂ ਨਾ ਮਨ ਮੈਂ ਆਪਣਾ। ਅਸੀਂ ਇੱਕ ਦੇ ਪੁਜਾਰੀ ਹਾਂ, ਇੱਕ ਦੀ ਗੱਲ ਕਰਨ ਵਾਲੇ ਹਾਂ। ਅਦਵੈਤ ਮਤ ਹੈ ਸਾਡਾ, ਕਿਸੇ ਨੂੰ ਅਦਵੈਸ ਨਹੀਂ ਕਰਦੇ, ਪਰ ਸਿਧਾਂਤ ਸਾਰਿਆਂ ਤੋਂ ਸਰਵੋਤਮ। ਬਲਕਿ ਇੱਥੇ ਤਾਂ ਕਿਹਾ ਕਲਗੀਧਰ ਪਾਤਸ਼ਾਹ ਨੇ, ਗੋਰ ਮੜੀ, ਮੜੀਆਂ ਨੂੰ, ਕਵਰਾਂ ਨੂੰ, ਪੱਥਰਾਂ ਨੂੰ, ਗੋਰ ਮੜੀ ਦੇਵਲ ਜੋ ਮਨ ਹੈ ਪਰ ਪੰਥਨ ਕੋ ਊਚ ਬਖਾਨਾ। ਇਹ ਵੀ ਇੱਕ ਵੱਡੀ ਗਲਤੀ ਹੈ ਜਿਹੜਾ ਕਹੇ ਜੀ ਸਾਡੇ ਸਿੱਖਾਂ ਦੇ ਨਾਲੋਂ ਫਲਾਣਿਆਂ ਦਾ ਪੰਥ ਚੰਗਾ ਹੈ, ਅਣਜਾਣਪਣੇ ਦੇ ਵਿੱਚ ਇਹ ਗੱਲ। ਇਹਦਾ ਵੀ ਬਹੁਤ ਵੱਡਾ ਦੋਸ਼ ਹੈ। ਮਹਾਰਾਜ ਕਹਿੰਦੇ, ਸੋ ਸਾਖਤ ਗੁਰ ਕਾ ਸਿੱਖ ਨਾ ਫਾਸ ਪਰਿਓ ਜਮ ਕੰਕਰ ਪਾ। ਸਰਬ ਸਰੋਮਣ ਖਾਲਸਾ ਰਚਿਓ ਪੰਥ ਸੁਖਦਾਏ, ਸਰਬ ਸਰੋਮਣ ਖਾਲਸਾ। ਜੇ ਸਾਡੇ ਧਰਮ ਵਿੱਚ ਕੋਈ ਗਲਤ ਬੰਦੇ ਵੜ ਗਏ, ਧਰਮ ਥੋੜੀ ਗਲਤ ਹੋ, ਬੰਦੇ ਗਲਤ ਹੋਣ। ਇਸ ਕਰਕੇ ਸ਼ਹੀਦ ਜਿਹੜਾ ਹੈ,
ਇਸ ਦੀ ਪਹੁੰਚ ਕਿੱਥੇ ਤੱਕ ਹੈ? ਮਾਤ ਲੋਕ ਦੀ ਧਰਤੀ ਤੋਂ ਧਰਮ ਰਾਜ ਦੀ ਕਚਹਿਰੀ ਤੱਕ ਸ਼ਹੀਦਾਂ ਦਾ ਹੁਕਮ ਚੱਲਦਾ। ਇੱਕ ਸਰੋਤ ਵਿੱਚ ਮੈਂ ਪੜ੍ਹਿਆ, ਤੁਹਾਨੂੰ ਦਿਖਾ ਸਕਦਾ, ਕਲਪਨਾ ਨਹੀਂ ਕਰ ਰਿਹਾ। ਉਹ ਕਹਿੰਦੇ ਨੇ ਜਿਸ ਵੇਲੇ ਤੋਂ ਗੁਰੂ ਸਾਹਿਬਾਨ ਦੇ ਸਿੱਖਾਂ ਨੇ ਸ਼ਹੀਦੀਆਂ ਦੇਣੀਆਂ ਸ਼ੁਰੂ ਕੀਤੀਆਂ, ਪਰਮਾਤਮਾ ਦੇ ਵਿਧਾਨ ਵਿੱਚ ਇੱਕ ਗੱਲ ਪ੍ਰਮਾਣਿਤ ਕੀਤੀ ਗਈ, ਧਰਮ ਰਾਜ ਆਪਣੇ ਦੂਤਾਂ ਨੂੰ ਕਹਿੰਦਾ, ਉਹ ਦੂਤੋ ਤੁਸੀਂ ਚੱਲਿਓ ਰਿਸ਼ੀਆਂ ਮੁਨੀਆਂ ਗੁਰੂਆਂ ਦੀ ਧਰਤੀ ਵਿੱਚ ਕਿਸੇ ਦੇ ਪ੍ਰਾਣ ਲੈਣ ਵਾਸਤੇ, ਪਰ ਇੱਕ ਗੱਲ ਦਾ ਧਿਆਨ ਰੱਖਿਓ, ਉੱਥੇ ਜਾ ਕੇ ਸ਼ਹੀਦਾਂ ਸਿੰਘਾਂ ਤੋਂ ਮਨਜ਼ੂਰੀ ਲਿਓ, ਕਿਤੇ ਤੁਹਾਡਾ ਤਾਂ ਨਹੀਂ ਹੈ। ਜੇ ਉਹਨਾਂ ਨੇ ਕਹਿ ਦਿੱਤਾ ਵੀ ਇਹਨੂੰ ਤੁਸੀਂ ਨਹੀਂ ਲਿਜਾ ਸਕਦੇ, ਅਸੀਂ ਲੈ ਕੇ ਜਾਵਾਂਗੇ, ਚਾਹੇ ਗਲਤੀ ਵੀ ਕੀਤੀ ਹੈ ਆ ਸਾਡਾ ਹੈ, ਉਹਨੂੰ ਸ਼ਹੀਦ ਸਿੰਘ ਲੈ ਕੇ ਜਾਣਗੇ, ਧਰਮ ਰਾਜ ਦੇ ਦੂਤ ਨਹੀਂ ਲੈ ਕੇ ਜਾਣਗੇ। ਇਹ ਇੱਕ ਸਰੋਤ ਵਿੱਚ ਲਿਖਿਆ ਹੋਇਆ। ਸੂਖਮ ਸ੍ਰਿਸ਼ਟੀ ਦੇ ਵਿੱਚ ਉਹ ਲੋਕ ਚਲੇ ਜਾਂਦੇ, ਇੱਕ ਤਾਂ ਉਹ ਨੇ ਜਿਹੜੇ ਜਲ ਮੇ ਜਲ ਆਏ ਕਟਾਣਾ, ਉਹ ਤਾਂ ਗੱਲ ਹੀ ਮੁੱਕ ਗਈ। ਇੱਕ ਉਹ ਜਿਹੜੇ ਸੂਖਮ ਸ੍ਰਿਸ਼ਟੀ ਦੇ ਅੰਦਰ, ਉਹਨਾਂ ਦਾ ਸੂਖਮ ਸਰੀਰ ਬਣਿਆ ਤੇ ਅਸਥੂਲ ਸਰੀਰ ਉਹਨਾਂ ਨੇ ਕੁਰਬਾਨ ਕਰ ਦਿੱਤਾ, ਫਿਰ ਵੀ ਸੇਵਾ ਕਰ ਰਹੇ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕੀਰਤਨ ਹੈ, ਕਥਾ ਹੈ, ਬੇਅੰਤ ਉਹ ਸੂਖਮ ਰੂਹਾਂ ਉੱਥੇ ਪਹੁੰਚ ਜਾਂਦੀਆਂ, ਬੇਅੰਤ। ਭਾਈ ਪਰਮ ਸਿੰਘ ਧਰਮ ਸਿੰਘ ਦੀ ਸਾਖੀ ਪੜੋ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਵਿੱਚ ਸ਼ਹੀਦਾਂ ਦਾ ਪਤਾ ਚੱਲੇ ਵੀ ਕੀ ਹੁੰਦੇ, ਪ੍ਰਤੱਖ ਮਿਲਦੇ ਆ। ਮਾਲਵੇ ਧਰਤੀ ਜਾਓ, ਉੱਥੇ ਦੇਖੋ ਸ਼ਹੀਦ ਸਿੰਘ ਮਿਲਿਆ, ਗੁਰਦੁਆਰਾ ਸਾਹਿਬ ਮੌਜੂਦ ਹੈ। ਖੈਰ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਅਧਿਕਾਰ ਦਿੱਤੇ ਹੈ, ਔਰ ਸ਼ਹੀਦ ਹੋ ਕੌਣ ਸਕਦਾ ਦੂਸਰੀ ਤਰ੍ਹਾਂ? ਇਹ ਤਾਂ ਸੀ ਨਾ ਸ਼ਹੀਦ ਦੀ ਪਰਿਭਾਸ਼ਾ ਵਿੱਚ ਪੰਜ ਅਰਥ, ਹੁਣ ਗੁਣ ਕਿਹੜੇ ਨੇ? ਸ਼ਹੀਦੀ ਦੇ ਕੌਣ ਸਕਦਾ? ਮੋਰਚਾ ਲੱਗਿਆ ਤੇ 1982 ਦੇ ਵਿੱਚ ਸਮੁੱਚੇ ਪੰਥ ਨੂੰ ਹੁਕਮ ਹੋ ਗਿਆ ਸੜਕਾਂ ਤੇ ਆਉਣ ਦਾ, ਤੇ ਦਾਸ ਵੀ ਆਪਣਾ ਜਥਾ ਲੈ ਕੇ ਗਿਆ। ਬਦਕਿਸਮਤੀ ਨਾਲ ਵੀ ਵੱਡਾ ਜਿਹੜਾ ਨਾਕਾ ਸੀ, ਸਰਦਾਰ ਦਰਬਾਰਾ ਸਿੰਘ ਉਸ ਵੇਲੇ ਮੁੱਖ ਮੰਤਰੀ ਸੀ ਪੰਜਾਬ ਦਾ, ਹੈਲੀਕਾਪਟਰ ਤੇ ਘੁੰਮਦਾ ਫਿਰਦਾ ਸੀ। ਵੱਡਾ ਨਾਕਾ ਸੀ ਵੀ ਜੇ ਮਾਧੋਪੁਰ ਦਾ ਨਾਕਾ ਟੁੱਟ ਗਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਮੇਰੇ ਗਵਾਂਢੀ ਸੀ, ਇਹ ਨਾਕਾ ਵੱਡਾ ਮੰਨ ਲਾ ਸੀ। ਉੱਥੇ ਬਹੁਤ ਇੰਤਜ਼ਾਮ ਕੀਤਾ ਹੋਇਆ, ਚਲੋ ਜੋ ਹੋਇਆ ਸੋ ਹੋਇਆ। ਜਿਸ ਵੇਲੇ ਮੈਨੂੰ ਹੋਇਆ ਹੁਕਮ, ਕਹਿੰਦੇ ਜੀ ਤੁਸੀਂ ਸੁਖਣੀ ਸਾਹਿਬ ਦਾ ਪਾਠ ਕਰੋ। ਸੁਖਣੀ ਸਾਹਿਬ ਦਾ ਪਾਠ ਵੀ ਪਾਠ ਕਰਦਿਆਂ ਨੂੰ ਇਹਨਾਂ ਨੂੰ ਸ਼ਰਮ ਆਊਗੀ, ਕਾਹਨੂੰ ਮਾਰਨਾ ਪਾਠ ਕਰਨ ਵਾਲਿਆਂ ਨੂੰ, ਪਰ ਇਹ ਕਾਹਨੂੰ ਇਹੋ ਜਿਹੇ ਲੋਕਾਂ ਨੂੰ CRP ਵਾਲੇ ਲਾਇਆ ਸੀ, ਕਾੜ ਕਾੜ ਗੋਲੀਆਂ ਚੱਲਣ ਲੱਗ ਗਈਆਂ ਤੇ ਸੁਖਣੀ ਸਾਹਿਬ ਦੀਆਂ ਦੋ ਕਸਬਦੀਆਂ ਪੜੀਆਂ ਸੀ ਮੈਂ, ਗੋਲੀ ਖੜਕ ਗਈ, ਧੂੰਆਂ ਧਾਰ ਹੋ ਗਿਆ ਬਈ ਗੁਰੂ ਕਿਰਪਾ ਕਰੇ ਸਾਡੇ ਉੱਥੇ ਇਲਾਕੇ ਦਾ ਹੁਣ ਤਾਂ ਸੰਸਾਰ ਦੇ ਵਿੱਚ ਨਹੀਂ ਰਿਹਾ ਇੱਕ ਜਥੇਦਾਰ, ਬੱਟ ਦੇ ਓਹਲੇ ਹੀ ਪਿਆ ਰਿਹਾ ਉਹਨਾਂ ਚਿਰ ਜਿੰਨੀ ਦੇਰ ਤੱਕ ਗੋਲੀ ਚੱਲਦੀ ਰਹੀ, ਅਸੀਂ ਤਾਂ ਸੜਕਾਂ ਤੇ ਜਥੇਦਾਰ ਸਾਹਿਬ ਬੱਟ ਦੇ ਓਹਲੇ। ਮੈਂ ਕਿਹਾ ਬਾਹ ਹੋਵੇ ਜਿਉਂਦੇ ਸ਼ਹੀਦਾਂ, ਕੌਮ ਦੇ ਲੀਡਰਾਂ, ਅੰਤਾ ਕੋਈ ਤੇਰੇ ਵਰਗੇ ਕੌਮ ਦੇ ਲੀਡਰ ਪੰਥ ਦਾ ਕਰਨਗੇ ਭਲਾ? ਇੱਕ ਦੋ ਥਾਂ ਮੈਂ ਕਹਿ ਤਾ, ਮੇਰੇ ਨਾਲ ਫਿਰ ਗੁੱਸੇ ਰਿਹਾ ਥੋੜਾ ਜਿਹਾ, ਕਹਿੰਦਾ ਵੀ ਬੋਲ ਭੜਕਾ ਹੈ, ਕੌਣ ਹੋ ਸਕਦਾ ਸ਼ਹੀਦ? ਭਾਈ ਗੁਰਦਾਸ ਕਹਿੰਦੇ ਨੇ ਕਿ ਜਿਸ ਨੇ ਪਰਿਵਾਰ ਦਾ ਮੋਹ ਤਿਆਗ ਦਿੱਤਾ ਹੋਵੇ, ਪਦਾਰਥਾਂ ਦਾ ਮੋਹ ਤਿਆਗ ਦਿੱਤਾ ਹੋਵੇ। ਸ਼ਹੀਦਾਂ ਦੀ ਕੌਮ ਤਿਆਰ ਕਰਨ ਦੇ ਲਈ ਕਲਗੀਧਰ ਪਾਤਸ਼ਾਹ ਨੇ ਪੰਜਾਂ ਕਿਲਿਆਂ ਦੇ ਵਿੱਚ ਇੱਕ ਕਿਲੇ ਦਾ ਨਾਮ ਰੱਖਿਆ ਨਿਰਭੋ ਗੜ੍ਹ ਕਿਲਾ। ਇਹਦਾ ਅਰਥ ਕੀ ਹੈ? ਜਿੱਥੇ ਆਪਣਿਆਂ ਸਿੱਖਾਂ ਸੂਰ ਵੀਰਾਂ ਨੂੰ ਇਹ ਲੈਸਨ ਦਿੱਤਾ, ਮੋਹ ਤੋਂ ਰਹਿਤ ਕਰਨ ਵਾਸਤੇ ਗੁਰੂ ਨੇ ਉਹਨਾਂ ਨੂੰ ਤਿਆਰ ਕੀਤਾ, ਤੇ ਸ਼ਹੀਦ ਉਹ ਹੋ ਸਕਦਾ ਗੁਰੂ ਨੇ ਦੱਸਿਆ ਕਿ ਗੁਰਸਿੱਖੋ ਜਿਹਨੂੰ ਪਰਿਵਾਰ ਦਾ ਪਦਾਰਥਾਂ ਦਾ ਮੋਹ ਤਾਂ ਇੱਕ ਪਾਸੇ ਰਿਹਾ, ਆਪਣੇ ਸਰੀਰ ਦਾ ਮੋਹ ਵੀ ਤਿਆਗ ਦੇਵੇ ਸ਼ਹੀਦੀ ਉਹ ਪ੍ਰਾਪਤ ਕਰ ਸਕਦਾ, ਸਰੀਰ ਦਾ ਮੋਹ ਜਿਸ ਨੂੰ ਇਹ ਸ਼ਹੀਦ ਨਹੀਂ ਹੋ ਸਕਦਾ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਮੁਰਦਾ ਹੋਏ ਮੁਰੀਦ, ਪਹਿਲਾ ਗੁਣ ਕੇ ਸ਼ਹੀਦ ਉਹ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੀਵਨ ਦੀ ਆਸਾਂ ਛੱਡ ਦੇਵੇ, ਉਹ ਸ਼ਹੀਦ ਹੋਣ ਵਾਸਤੇ ਪਹਿਲਾ ਕਦਮ ਤੇ ਜਿਸ ਵੇਲੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੇ ਖਲੀ ਮੁਰ ਜਾਓ। ਇਹ ਤੋ ਮਾਰਗ ਪੈਰ ਤਰੀਜਾ ਸਿਰ ਤੀਜਾ ਕਾਣ ਨਾ ਕੀਜਾ ਮੁਰਦਾ ਹੋ ਜਾਵੇ ਮੋਹ ਤਿਆਗ ਦੇਵੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਤੇ ਦੂਸਰਾ ਹੈ ਕਿ ਉਸ ਨੂੰ ਸਬਰ ਕਿੰਨਾ ਹੋਵੇ ਕਿ ਕੋਈ ਸਰਕਾਰ ਲਾਲਚ ਦੇ ਕੇ ਉਹਨੂੰ ਆਪਣੇ ਨਿਸ਼ਾਨੇ ਤੋਂ ਥੜਕਾ ਨਾ ਸਕੇ। ਫਰੀਦਾ ਸਾਬਰ ਅੰਦਰ ਸਾਬਰੀ ਤਨ ਇਵਿਆ ਜਾ ਲੈਣ ਹੁਣ ਜੀ ਖੁਦਾਏ ਦੇ ਭੇਦ ਨਾ ਕਿਸੇ ਦੇ। ਉਹ ਸਬਰ ਸੰਤੋਖ ਵਿੱਚ ਹੈ। ਇਸ ਕਰਕੇ ਸ਼ਹੀਦ ਉਹ ਹੋ ਸਕਦਾ ਜਿਹੜਾ ਸੰਤੋਖੀ ਹੈ ਸਬਰ ਵਾਲਾ ਹੈ ਸਾਬਰ। ਸਿਦਕ ਤੀਸਰਾ ਗੁਣ ਹੈ ਸ਼ਹੀਦ ਦੇ ਵਿੱਚ ਕਿ ਉਸਦਾ ਭਰੋਸਾ ਉਹਦਾ ਸਿਦਕ ਉਹਦਾ ਵਿਸ਼ਵਾਸ ਅਟਲ ਹੈ ਤੇ ਉਹਨੂੰ ਤੋੜ ਨਹੀਂ ਸਕਦਾ ਨਾ ਰੰਬੀਆਂ ਨਾ ਆਰੇ ਤੇ ਨਾ ਬੰਦ ਬੰਦ ਕੱਟਣ ਵਾਲੇ ਨਾ ਨੀਹਾਂ ਚ ਖੜਾਉਣ ਵਾਲੇ ਨਾ ਤਵੀਆਂ ਤੇ ਬਿਠਾਉਣ ਵਾਲੇ ਨਾ ਖੋਪੜ ਲਾਉਣ ਵਾਲੇ ਤੇ ਨਾ ਦੇਗਾਂ ਚ ਉਬਾਲਣ ਵਾਲੇ ਉਹਦਾ ਕੱਖ ਵੀ ਨਹੀਂ ਵਿਗਾੜ ਸਕਦੇ। ਤੇ ਚੌਥਾ ਉਸ ਨੂੰ ਭਰਮ ਕੋਈ ਨਹੀਂ ਹੁੰਦਾ। ਜਿਹਨੂੰ ਭਰਮ ਹੋਵੇ ਉਹ ਸ਼ਹੀਦੀ ਨਹੀਂ ਦੇ ਸਕਦਾ ਭਰਮ ਤੋਂ ਰਹਿਦਾ। ਤੇ ਪੰਜਵਾਂ ਗੁਣ ਹੈ ਭਉ ਉਹਨੂੰ ਡਰ ਕਿਸੇ ਦਿਨ ਦੁਸ਼ਮਣ ਦਾ ਡਰ ਕੋਈ ਨਹੀਂ ਹੈ। ਸ਼ਹੀਦੀ ਉਹ ਦੇ ਸਕਦਾ ਜਿਹਨੂੰ ਦੁਸ਼ਮਣ ਦਾ ਡਰ ਕੋਈ ਨਹੀਂ ਜਿਹਨੂੰ ਦੁਸ਼ਮਣ ਦਾ ਡਰ ਉਹ ਸ਼ਹੀਦੀ ਨਹੀਂ ਦੇ ਸਕਦਾ ਕਹਿਰ ਹੋ ਜਾਏਗਾ। ਇਸ ਕਰਕੇ ਜਿਹਦੇ ਵਿੱਚ ਇਹ ਗੁਣ ਹੋਣ ਉਹ ਸ਼ਹੀਦ ਹੁੰਦਾ। ਜਿਨ੍ਹਾਂ ਦੇ ਲਈ ਤੁਸੀਂ ਇੱਥੇ ਜੁੜ ਬੈਠੇ ਹੋ ਉਹਨਾਂ 'ਚ ਇਹ ਗੁਣ ਸਨ। ਹੁਣ ਇਹ ਸਾਰੇ ਗੁਣ ਦੇਖਣੇ ਨੇ ਤਾਂ ਤਤੀ ਤਵੀ ਤੇ ਬੈਠਣ ਵਾਲੇ ਸ਼ਹਿਨਸ਼ਾਹ ਵੱਲ ਧਿਆਨ ਕਰੋ ਥੋੜਾ ਜਿਹਾ। ਮੈਂ ਇਤਿਹਾਸ ਨਹੀਂ ਕਹਿ ਰਿਹਾ, ਕੇਵਲ ਇਤਿਹਾਸ ਦੇ ਕੁਝ ਜਿਹੜੀਆਂ ਸੁਨਹਿਰੀ ਅੰਸ਼ ਨੇ ਉਹਨਾਂ ਨੂੰ ਚੇਤੇ ਕਰਾ ਰਿਹਾ। ਤਤੀ ਤਵੀ ਤੇ ਕਿਸੇ ਕਿਹਾ ਸਹੇਲੀ ਨੇ ਸੁਣੀ ਭੈਣੇ ਮੇਰੇ ਤੋਂ ਦੁੱਖ ਦੀ ਬਾਤ ਨਾ ਕਹੀ ਜਾਵੇ। ਤੱਤੀ ਤਵੀ ਤੇ ਬੈਠਾ ਗੁਰੂ ਅਰਜਨ ਤੱਤੀ ਰੇਤ ਵਿੱਚ ਸੀਸ ਦੇ ਪਈ ਜਾਵੇ। ਚਾਰ ਤਰਫੇ ਅੱਗ ਵਰਸੇ ਜੇਠ ਦਾ ਮਹੀਨਾ ਸੂਰਜ ਗਗਨ ਤਪੈ ਧਰਤੀ ਦੂਖ ਸਹਿ। ਧਰਤੀ ਨੂੰ ਦੁੱਖ ਪ੍ਰਾਪਤ ਹੋ ਰਿਹਾ ਮੈਨੂੰ ਇਨਸਾਨ ਦੀ ਤਾਂ ਬਾਤ ਨਹੀਂ। ਚਾਰ ਤਰਫੇ ਅੱਗ ਵਰਸੇ ਸੇਖ ਸੀ ਤਨ ਸਾੜਦਾ ਛਾਲੇ ਛਾਲੇ ਜੁੱਸਾ ਹੋ ਗਿਆ ਸੱਚੀ ਸਰਕਾਰ ਦਾ। ਪੀਰ ਮੀਆਂ ਮੀਰ ਜੇਠਾ ਹਾਲ ਅਜ ਵਿਜਾਰ ਦਾ ਹੋ ਵਿਆਕਲ ਰੋ ਪਿਆ ਚੀਖੇ ਤੇ ਤਾਹੀ ਮਾਰਦਾ। ਨੰਗੇ ਪੈਰੀ ਪੀਰ ਮੀਆਂ ਮੀਰ ਦੌੜਿਆ ਆਇਆ ਚੌਂਕੜਾ ਤੱਤੀ ਤਵੀ ਤੇ ਉਵੇਂ ਜਿਵੇਂ ਲੱਗਿਆ ਜਿਵੇਂ ਮਖਮਲੀ ਗਦੈਲਿਆਂ ਤੇ ਲੱਗਿਆ। ਜਿਨ੍ਹਾਂ ਕੰਨਾਂ ਨੂੰ ਆਦਤ ਪਈ ਹੋਈ ਸੀ ਵੀ ਕਿਸੇ ਦੁਖੀ ਦੀ ਆਵਾਜ਼ ਸੁਣਦਿਆਂ ਨੇਤਰ ਖੁੱਲਦੇ ਰਹੇ ਸਾਰੀ ਜ਼ਿੰਦਗੀ। ਸੀਸ ਵਿੱਚ ਰੇਤ ਪੈਂਦਾ ਤੇ ਨੇਤਰ ਬੰਦਨ ਸਮਾਧਿਸ਼ਟ ਗੁਰੂ ਜਦੋਂ ਰੋਣ ਦੀ ਆਵਾਜ਼ ਕੰਨਾਂ ਨਾਲ ਸੁਣੀ ਤੇ ਨੇਤਰ ਖੁੱਲ ਗਏ। ਇਹ ਗੁਰੂ ਨਾਨਕ ਦੇ ਦਰ ਤੇ ਕੋਈ ਦੁਖੀ ਆਇਆ ਇਹਦਾ ਦੁੱਖ ਵੰਡਾਇਆ। ਜਦ ਦੇਖਿਆ ਸਾਹਮਣੇ ਪੀਰ ਮੀਆਂ ਮੀਰ ਖੁਸ਼ ਹੋ ਗਏ, ਯਾਨੀ ਰੇਤ ਪੈ ਰਿਹਾ ਕੋਈ ਪਰਵਾਹ ਹੀ ਨਹੀਂ, ਖੁਸ਼ ਹੋ ਗਏ। ਪੀਰ ਮੀਆਂ ਮੀਰ ਜੀ ਆ ਗਏ, ਤੁਸੀਂ ਬੜਾ ਚੰਗਾ ਕੀਤਾ, ਤੁਹਾਡਾ ਆਉਣਾ ਬੜਾ ਜ਼ਰੂਰੀ ਸੀ। ਜ਼ਿੰਦਗੀ 'ਚ ਕਦੇ ਕਿਸੇ ਦਾ ਆਧਾਰ ਨਹੀਂ ਸੀ ਰੱਖਿਆ, ਪਰ ਪੀਰ ਜੀ ਤੁਸੀਂ ਇੱਕ ਸਵਾਲ ਕੀਤਾ ਸੀ ਉਹਦਾ ਜਵਾਬ ਦੇਣਾ ਬੜਾ ਜ਼ਰੂਰੀ ਸੀ, ਚੰਗਾ ਹੋਇਆ ਤੁਸੀਂ ਆ ਗਏ। ਇਹ ਭਾਰ ਮੇਰਾ ਲੱਥ ਜਾਊਗਾ, ਜਾਂਦਿਆਂ ਜਾਂਦਿਆਂ ਤੇਰਾ ਕਰਜ਼ਾ ਲਾ ਦੇ। ਤੂੰ ਸਵਾਲ ਕੀਤਾ ਸੀ ਜੀਵਨ ਮੁਕਤਾਂ ਤੇ ਬ੍ਰਹਮ ਗਿਆਨੀਆਂ ਤੇ ਸੁਖਣੀ ਸਾਹਿਬ ਦੇ ਵਿੱਚੋਂ ਤੈਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹਿ ਯੋਗ, ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅਮਰ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੋ ਤਨਾਨ, ਉਹ ਪੁਰਖ ਕਹੀ ਹੈ ਜੀਵਨ ਮੁਕਤ। ਪੀਰ ਮੀਆਂ ਮੀਰ ਜੀ ਤੁਸੀਂ ਕਿਹਾ ਸੀ ਇਹਦੇ ਅਰਥ ਕਰੋ, ਮੈਂ ਕਿਹਾ ਸੀ ਜੇ ਸਮਾਂ ਨਹੀਂ ਜਦੋਂ ਅਰਥ ਕਰਨ ਦਾ ਮੌਕਾ ਆਇਆ ਤੁਸੀਂ ਮੇਰੇ ਕੋਲ ਆ ਜਾਓਗੇ। ਹੁਣ ਮੈਂ ਸੁਖਣੀ ਸਾਹਿਬ ਦੀ ਉਸ ਅਸ਼ਟ ਦੀ ਅਰਥ ਕਰਨ ਲੱਗਾ ਤੇ ਤੁਸੀਂ ਧਿਆਨ ਨਾਲ ਵੇਖ ਲਓ, ਰੋਣ ਦੀ ਲੋੜ ਕੋਈ। ਪਰ ਪੀਰ ਜੀ ਫਿਰ ਵੀ ਦਇਆਵਾਨ ਹੁੰਦਾ, ਭਜਨ ਕਰਨ ਵਾਲਾ ਹਿਰਦਾ ਜਿਹੜਾ ਨਾ ਦ੍ਰਵੀਭੂਤ ਹੁੰਦਾ, ਢਲ ਜਾਂਦਾ, ਦੂਸਰੇ ਦਾ ਦੁੱਖ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ। ਪੀਰ ਮੀਆਂ ਮੀਰ ਜਿੱਠਾ ਹਾਲ ਅਜਬ ਯਾਰ ਦਾ, ਹੋ ਵਿਆਕਲ ਰੋਪਿਆ ਚੀਖੇ ਤੇ ਤਾਂ ਹੀ ਮਾਰਦਾ ਤੱਕ ਕਿਹਾ ਸਤਿਗੁਰੂ ਮੀਆਂ ਮੀਰ ਓਏ ਛੋਟੋ ਪ੍ਰੀਤੀ ਚਾਮ ਸੇ ਇਹ ਮੇਰੇ ਚਮ ਨਾਲ ਪ੍ਰੀਤੀ ਕਿਉਂ ਕਰਦਾ ਮੇਰੇ ਨਾਲ ਮੈਂ ਚਮ ਨਹੀਂ ਹਾਂ ਤੂੰ ਉਹਦੇ ਨਾਲ ਪ੍ਰੀਤੀ ਕਰ ਜਿਹੜਾ ਇਹਨਾਂ ਦੇਹਾਂ ਦੇ ਵਿੱਚ ਰਹਿਣ ਵਾਲਾ ਹੈ ਤੱਕ ਕਿਹਾ ਮੀਆਂ ਮੀਰ ਤੱਕ ਗਿਆ ਸਤਿਗੁਰੂ ਮੀਆਂ ਮੀਰ ਛੋਟੋ ਪ੍ਰੀਤੀ ਚਾਮ ਸੇ ਉਹ ਕਿਆ ਹੁਆ ਤਨ ਤਪ ਰਿਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਕੱਲ ਤਾਤੀ ਠੰਡਾ ਹਰਨੋ ਇਹ ਸ਼ਾਂਤੀ ਪ੍ਰਾਪਤ ਦੁਖੀ ਨਾ ਹੋ ਸ਼ਹੀਦ ਦੇ ਸਾਰੇ ਅਰਥ ਦੇਖਣੇ ਤੇ ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ ਦਾ ਪ੍ਰਸੰਗ ਫੜ ਲੈਣਾ ਫਿਰ ਅੱਗੇ ਚੱਲਦੇ ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਾਣ ਤੋਂ ਪਹਿਲਾਂ ਜਦੋਂ ਪੰਡਤਾਂ ਨੇ ਆ ਕੇ ਬੇਨਤੀ ਕੀਤੀ ਸੀ ਧਰਮ ਖਤਰੇ ਵਿੱਚ ਹੈ ਮੂੰਹ ਵਿੱਚ ਘਾਹ ਪਾਇਆ ਕਿਰਪਾ ਰਾਮ ਵਰਗੇ ਉਹਨਾਂ ਪੰਡਤਾਂ ਨੇ ਜੰਮੂ ਕਸ਼ਮੀਰ ਤੋਂ ਆ ਕੇ ਗਲ ਵਿੱਚ ਪਾ ਕੇ ਵਸਤਰ ਪੱਲਾ ਪਾ ਕੇ ਗਲ ਵਿੱਚ ਮੂੰਹ ਵਿੱਚ ਘਾਹ ਲੈ ਕੇ ਸਤਿਗੁਰੂ ਬਖਸ਼ ਲਈ ਤੇਰੇ ਦਰ ਤੇ ਆਏ ਹਾਂ ਤੇਰੇ ਰੱਖਣ ਦੇ ਹਾਂ ਤੇ ਸਾਨੂੰ ਤਾਂ ਸ਼ਿਵ ਜੀ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਜਿਹਦੀ ਹੁਣ ਤੱਕ ਪੂਜਾ ਕਰਦੇ ਆਏ ਹਾਂ ਕਿ ਧਰਮ ਬਚ ਸਕਦਾ ਤਾਂ ਆਨੰਦਪੁਰ ਵਾਲਾ ਗੁਰੂ ਬਚਾ ਸਕਦਾ ਜਿਹੜਾ ਕੰਮ ਦੇਵੀ ਦੇਵਤੇ ਨਹੀਂ ਕਰ ਸਕੇ ਉਹ ਸਾਡਾ ਗੁਰੂ ਕਰਦੇ ਰਹੇ ਮਹਾਰਾਜ ਸਾਹਿਬ ਜੀ ਉਸ ਵੇਲੇ ਜਿਵੇਂ ਕੋਈ ਬਹੁਤ ਸੀਰੀਅਸ ਮਰੀਜ਼ ਆ ਜਾਏ ਡਾਕਟਰ ਦੇ ਸਾਹਮਣੇ ਵੈਦ ਦੇ ਸਾਹਮਣੇ ਕੋਈ ਐਸਾ ਰੋਗੀ ਆ ਜਾਏ ਉਦੋਂ ਫਿਰ ਉਹ ਸੋਚਣ ਲੱਗ ਜਾਂਦਾ ਵੀ ਕਿਹੜੀ ਦਵਾਈ ਇਹਦੇ ਤੇ ਅਸਰ ਕਰੂਗੀ ਕਿਹੜੀ ਜੜੀ ਬੂਟੀ ਕਿਹੜੀ ਦਵਾਈ ਸੋਚਦਾ ਤਾਂ ਹੈ ਨਾ ਥੋੜ੍ਹਾ ਜਿਹਾ ਗੁਰੂ ਜੀ ਸੋਚਣ ਲੱਗੇ ਇਸ ਬਿਮਾਰੀ ਦਾ ਇਲਾਜ ਕਿ ਪੱਕੇ ਤੌਰ ਤੇ ਕਿਵੇਂ ਹੋ ਸਕਦਾ ਕਲੰਗੀ ਵਾਲੇ ਸਤਿਗੁਰੂ ਨੇ ਦੇਖਿਆ ਦੌੜ ਕੇ ਆ ਕੇ ਆਪਣੇ ਬਾਪੂ ਦੇ ਗਲ ਵਕੜੀ ਪਾ ਕੇ ਕਹਿੰਦੇ ਬਾਪੂ ਜਿੱਦਣ ਦੀ ਮੇਰੀ ਸੁਰਤ ਸੰਭਲੀ ਆ ਮੈਂ ਇਸ ਤਰ੍ਹਾਂ ਦਾ ਕਦੇ ਨੀ ਦੇਖਿਆ ਤੈਨੂੰ ਇਹ ਰੋ ਰਹੇ ਨੇ ਤੇ ਤੂੰ ਨੀ ਵੀ ਮਾਈ ਬੈਠਾ ਇਹ ਦੋ ਗੱਲਾਂ ਮੈਂ ਪਹਿਲੀ ਵਾਰ ਦੇਖ ਲਿਆ ਮੈਨੂੰ ਦੱਸ ਕੀ ਗੱਲ ਹੈ ਕਹਿੰਦੇ ਬੇਟਾ ਗੋਬਿੰਦ ਰਾਏ ਹਾਂ ਪਿਤਾ ਜੀ ਜਾਓ ਖੇਡੋ ਇਹ ਬੱਚਿਆਂ ਦੇ ਕਰਨ ਵਾਲਾ ਪ੍ਰਸ਼ਨ ਨਹੀਂ ਸੀ ਜੋ ਤੁਸੀਂ ਕਰਦੇ ਔਰ ਇਹ ਬੱਚਿਆਂ ਦੇ ਸਮਝਣ ਵਾਲਾ ਵਿਸ਼ਾ ਨਹੀਂ ਜੋ ਇਸ ਵੇਲੇ ਸਮੱਸਿਆ ਹੈ ਗੰਭੀਰ ਸਮੱਸਿਆ ਹੈ ਕਹਿੰਦੇ ਪਿਤਾ ਜੀ ਮੇਰਾ ਸਰੀਰ ਭਾਵੇਂ ਛੋਟਾ ਪਰ ਮੈਂ ਖੂਨ ਤਾਂ ਤੁਹਾਡਾ ਨਾ ਬੇਟਾ ਤਾਂ ਤੁਹਾਡਾ ਮੇਰੇ ਚ ਸੰਸਕਾਰ ਤਾਂ ਤੁਹਾਡੇ ਨੇ ਮੇਰੇ ਬਾਪੂ ਨੇ 26 ਸਾਲ 9 ਮਹੀਨੇ 13 ਦਿਨ ਲਗਾਤਾਰ ਬਾਬੇ ਬਕਾਲੇ ਦੇ ਭੋਰੇ ਚ ਬੈਠ ਕੇ ਤਪੱਸਿਆ ਕੀਤੀ ਮੇਰੀ ਮਾਂ ਨੇ ਭੋਰੇ ਦੇ ਬੂਹੇ ਤੇ ਬੈਠ ਕੇ ਜਵਾਨੀ ਢਾਲ ਦਿੱਤੀ ਮੈਂ ਉਹਨਾਂ ਦਾ ਜਾਇਆ ਮੈਂ ਇਹਨਾਂ ਬੱਚਿਆਂ ਵਰਗਾ ਜਿਹਨੂੰ ਖੇਡਾਂ ਪਿਆਰੀਆਂ ਮੈਨੂੰ ਆਪਣਾ ਦੇਸ਼ ਪਿਆਰਾ ਹੈ ਮੈਨੂੰ ਧਰਮ ਪਿਆਰਾ ਹੈ ਬਾਪੂ ਦੱਸ ਦੀ ਗੱਲ ਕੀ ਹੈ ਕਹਿਣ ਲੱਗੇ ਪੁੱਤਰ ਇਹਨਾਂ ਧਰਮ ਖੱਟ ਦੇ ਵਿੱਚ ਇਲਾਜ ਤਾਂ ਇੱਕੋ ਹੀ ਹੈ ਵੀ ਕਿਸੇ ਮਹਾਂਪੁਰਸ਼ ਨੂੰ ਬ੍ਰਹਮ ਗਿਆਨੀ ਨੂੰ ਆਪਣੇ ਸਰੀਰ ਦੀ ਅਹੁਤੀ ਦੇਣੀ ਪਏਗੀ ਸੀਸ ਦੇਣਾ ਪਏਗਾ ਇਹ ਤੋਂ ਬਿਨਾਂ ਏਦੋਂ ਘੱਟ ਇਹ ਬਿਮਾਰੀ ਦਾ ਇਲਾਜ ਨਹੀਂ ਉਸੇ ਵੇਲੇ ਗੰਭੀਰ ਹੋ ਕੇ ਕਹਿਣ ਲੱਗੇ ਪਿਤਾ ਜੀ ਗੁਰੂ ਨਾਨਕ ਦੀ ਗੱਦੀ ਤੇ ਨੌਵੇਂ ਥਾਂ ਤੇ ਗੁਰੂ ਸਰੂਪ ਵਿੱਚ ਹੋ ਤੁਸੀਂ ਐਡੀ ਬੜੀ ਤਪੱਸਿਆ ਕੀਤੀ ਹੋਵੇ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਇਸ ਸਾਰੀ ਦੁਨੀਆਂ ਵਿੱਚ ਤੁਹਾਤੋਂ ਵੱਡਾ ਕੋਈ ਮਹਾਂਪੁਰਖ ਕੋਈ ਗੁਰੂ ਕੋਈ ਪੀਰ ਕੋਈ ਰਹਿਬਰ ਇਸ ਬਿਮਾਰੀ ਦਾ ਇਲਾਜ ਕਰਨਾ ਤਾਂ ਬਾਪੂ ਜਾ ਕੇ ਆਪਣੇ ਸੀਸ ਦੇ ਦੇ ਤਾਂ ਕਿ ਇਹਨਾਂ ਨੂੰ ਬਚਾ ਲੈ ਸਤਿਗੁਰੂ ਮਹਾਰਾਜ ਨੇ ਅੰਦਰ ਤੋਂ ਖੁਸ਼ ਹੋ ਗਏ ਬੇਟੇ ਨੂੰ ਗੋਦ ਵਿੱਚ ਲੈਂਦੇ ਨੇ ਸਾਡੇ ਧਰਮੀ ਬਾਪੂ ਨੂੰ ਕਹਿੰਦੇ ਪੁੱਤਰਾ ਬਈ ਗੱਲ ਕਹਿ ਕੇ ਤੂੰ ਮੇਰਾ ਹਿਰਦਾ ਠਾਰ ਦਿੱਤਾ ਹੈ ਪਰ ਮੈਂ ਇੱਕ ਦੋ ਸਵਾਲ ਕਰਨੇ ਚਾਹੁੰਦਾ ਤੇਰੇ ਹਾਂ ਪਿਤਾ ਜੀ ਦੱਸੋ ਤੈਨੂੰ ਪਤਾ ਹੈ ਤੇਰੀ ਜ਼ਬਾਨ ਤੋਂ ਕੀ ਨਿਕਲਿਆ ਕਹਿੰਦੇ ਜੀ ਮੈਂ ਸੋਚ ਸਮਝ ਕੇ ਕਿਹਾ ਕਹਿੰਦੇ ਇਹਦਾ ਅਰਥ ਜਾਣਨਾ ਹਾਂਜੀ ਜਾਣਨਾ ਕਹਿੰਦੇ ਨਹੀਂ ਬੇਟਾ ਬੱਚਿਆਂ ਵਾਲੀ ਗੱਲ ਕਰ ਦਿੱਤੀ ਇਹਦਾ ਅਰਥ ਹੈ ਕਿ ਤੇਰੀ ਮਾਂ ਵਿਧਵਾ ਹੋ ਜਾਏਗੀ ਉਹ ਇਹਦਾ ਅਰਥ ਹੈ ਕਿ ਤੂੰ ਯਤੀਮ ਹੋ ਜਾਏਗਾ ਗੰਭੀਰ ਹੋ ਕੇ ਕਹਿੰਦੇ ਪਿਤਾ ਸਤਿਗੁਰੂ ਜੇ ਹਿੰਦੁਸਤਾਨ ਦੀਆਂ ਲੱਖਾਂ ਔਰਤਾਂ ਵਿਧਵਾ ਹੋਣ ਤੋਂ ਬਚ ਜਾਣ ਤਾਂ ਮੇਰੀ ਮਾਂ ਵਿਧਵਾ ਹੋ ਜਾਏ ਹਿੰਦੁਸਤਾਨ ਦੇ ਲੱਖਾਂ ਬੱਚੇ ਯਤੀਮ ਹੋਣ ਤੋਂ ਬਚ ਜਾਣ ਗੋਬਿੰਦ ਰਾਏ ਯਤੀਮ ਹੋਣਾ ਇਹ ਸੌਦੇ ਨੂੰ ਮਹਿੰਗਾ ਨਹੀਂ ਸਸਤਾ ਸਵੀਕਾਰ ਕਰਦਾ ਮੈਂ ਸਵੀਕਾਰ ਕਰਦਾ ਆਪਣੀ ਮਾਂ ਨੂੰ ਵੀ ਨਹੀਂ ਰੋਣ ਦਿਆਂ
ਸ਼ਹੀਦਾਂ ਦੀਆਂ ਗੱਲਾਂ ਕਰਨੀਆਂ ਸੌਖੀਆਂ ਤੇ ਸ਼ਹੀਦੀ ਦੀ ਬਾਤ ਤਾਂ ਦੇਖੋ ਕਿੱਥੇ ਚੱਲਦੀ। ਸ਼ਹੀਦ ਕੌਣ ਹੋ ਸਕਦਾ?
ਸਤਿਗੁਰੂ ਮਹਾਰਾਜ ਖੁਸ਼ ਹੋ ਗਏ, ਕਹਿਣ ਲੱਗੇ ਬੇਟਾ ਬਸ ਇਸ ਤੋਂ ਅੱਗੇ ਹੁਣ ਕੁਛ ਕਹਿਣ ਦੀ ਲੋੜ ਨਹੀਂ, ਬਾਕੀ ਇਤਿਹਾਸ ਸਾਰਾ ਛੱਡ ਕੇ ਮੈਂ ਅੱਗੇ ਲੈ ਕੇ ਜਾਂਦਾ ਆਪ ਜੀ ਨੂੰ। ਮਹਾਰਾਜ ਨੇ ਤਿਆਰੀ ਕੀਤੀ, 1732 ਬਿਕਰਮੀ ਸੰਮਤ 11 ਹਾੜ ਨੂੰ ਸੱਚੇ ਪਾਤਸ਼ਾਹ ਅਰਦਾਸ ਕਰਕੇ ਤੁਰਦੇ ਆ ਆਨੰਦਪੁਰ ਸਾਹਿਬ ਤੋਂ 10 ਸਿੱਖਾਂ ਨੂੰ ਲੈ ਕੇ। ਤੁਰਨ ਵੇਲੇ ਫੇਰ ਪਿਓ ਪੋਤਾਂ ਦੀਆਂ ਥੋੜੀਆਂ ਜਿਹੀਆਂ ਗੱਲਾਂ ਹੁੰਦੀਆਂ। ਕਹਿੰਦੇ ਬੇਟਾ ਗੋਬਿੰਦ ਰਾਏ। ਹਾਂ ਪਿਤਾ ਜੀ। ਕਹਿੰਦੇ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ, ਮੈਂ ਚੱਲਿਆ ਹੋਇਆ, ਆਪਣਾ ਬਚਨ ਯਾਦ ਰੱਖੀ। ਕਹਿੰਦੇ ਪਿਤਾ ਜੀ ਯਾਦ ਹੈ। ਬੇਟਾ ਫਿਰ ਇੱਕ ਮੈਨੂੰ ਬਚਨ ਦੇ, ਬਚਨ ਦੇ, ਉਸ ਬਚਨ ਤੋਂ ਫਿਰਨਾ ਨਹੀਂ ਹੋਏਗਾ। ਕਹਿਣ ਲੱਗੇ ਪਿਤਾ ਜੀ ਬਚਨ ਕਰੋ ਤਾਂ ਸਹੀ, ਪ੍ਰਤਿਗਿਆ ਤਾਂ ਛਤਰੀ ਦੇ ਪ੍ਰਾਣ ਹੁੰਦੇ ਨੇ, ਪ੍ਰਤਿਗਿਆ ਗਈ ਛਤਰੀ ਦੇ ਪ੍ਰਾਣ ਗਏ, ਛਤਰੀ ਕੋ ਪੂਤ ਹੋ ਬਾਹਮਣ ਬਣਾ। ਕਹਿਣ ਲੱਗੇ ਬੇਟਾ ਸੰਸਾਰੀ ਸੰਬੰਧ ਜਿਹੜੇ ਨੇ, ਕਈ ਸੰਬੰਧ ਐਸੇ ਪਿਆਰੇ ਨੇ, ਦੇਖ ਮੇਰੀ ਮਾਂ ਹੈ ਨਾ ਤੇਰੀ ਦਾਦੀ ਮਾਂ, ਤੇਰੀ ਮਾਂ ਤੈਨੂੰ ਕਿੰਨਾ ਪਿਆਰ ਕਰਦੀ, ਸਤਿਗੁਰੂ ਬਹੁਤ ਪਿਆਰ ਕਰਦਾ। ਕਹਿੰਦੇ ਮੇਰੀ ਮਾਂ ਵੀ ਮੈਂ ਜਦੋਂ ਛੋਟਾ ਜਿਹਾ ਸੀ ਨਾ ਬਹੁਤ ਪਿਆਰ ਕਰਦੀ ਸੀ ਤੇਰੀ, ਮੈਂ ਚਾਹੇ ਵੱਡਾ ਹੋ ਗਿਆ ਗੁਰੂ ਬਣ ਗਿਆ ਪਰ ਮੇਰੀ ਮਾਂ ਮੈਨੂੰ ਹੁਣ ਵੀ ਪੁੱਤਰ ਸਮਝ ਕੇ ਪਿਆਰ ਕਰਦੀ। ਬੇਟਾ ਹੋ ਸਕਦਾ ਕਿ ਸਮੇਂ ਦੇ ਹਾਲਾਤ ਐਸੇ ਬਣ ਜਾਣ ਕਿ ਮੇਰੇ ਸਰੀਰ ਦੇ ਦੋ ਟੋਟੇ ਹੋ ਜਾਣ, ਮੇਰੇ ਸਰੀਰ ਦਾ ਇੱਕ ਟੁਕੜਾ ਆਵੇ ਤੇਰੇ ਕੋਲ, ਜਾਂ ਉਹ ਸਮਝ ਲੈ ਕੱਟਿਆ ਹੋਇਆ ਸਿਰ ਆ ਗਿਆ ਤੇਰੇ ਕੋਲ ਬਚਨ ਦੇ। ਰੋਏਗਾ ਤਾਂ ਨਹੀਂ ਉਸ ਵੇਲੇ? ਨਹੀਂ ਤਾਂ ਤੇਰੇ ਕਹਿਣ ਦਾ ਕੋਈ ਮੁੱਲ ਨਹੀਂ ਰਹੇਗਾ। ਕਹਿਣਗੇ ਬੱਚਾ ਸੀ ਕਹਿ ਬੈਠਿਆ, ਮੁੜ ਕੇ ਫਿਰ ਪਿਤਾ ਦਾ ਸਿਰ ਦੇਖ ਕੇ ਰੋਂਦਾ ਸੀ। ਅੰਤਰਜਾਮੀ ਸਤਿਗੁਰੂ ਬੋਲੇ, ਦੇਖ ਤੇਰੀ ਮਾਤਾ ਦੇ ਅੱਖਾਂ ਚੋਂ ਅੰਸੂ ਆ ਜਾਣ, ਕੋਈ ਬਾਤ ਨਹੀਂ, ਪਤਨੀ ਦਾ ਸੰਬੰਧ ਹੀ ਐਸਾ ਹੁੰਦਾ ਪਤੀ ਨਾਲ, ਮੈਨੂੰ ਉਹਦੇ ਤੇ ਕੋਈ ਗਿਲਾ ਨਹੀਂ ਹੋਏਗਾ। ਔਰ ਮੇਰੀ ਮਾਂ ਦੇ ਅੱਖਾਂ ਚੋਂ ਅੰਸੂ ਆ ਜਾਣ, ਮੈਂ ਕਹੇਗਾ ਮਾਂ ਦੀ ਮਮਤਾ ਰੋ ਰਹੀ ਆ, ਕੋਈ ਬਾਤ ਨਹੀਂ ਬੇਟਾ, ਤੂੰ ਮੈਨੂੰ ਕਿਹਾ ਕਿ ਇਸ ਚੀਜ਼ ਦੇਣ ਵਾਸਤੇ ਜਾ, ਤੇਰੀਆਂ ਅੱਖਾਂ ਚ ਪਾਣੀ ਆ ਗਿਆ ਤਾਂ ਇਤਿਹਾਸ ਧੁੰਦਲਾ ਹੋ ਜਾਏਗਾ, ਬੋਲ। ਕਹਿਣ ਲੱਗੇ ਪਿਤਾ ਮੈਂ ਅਕਾਲ ਪੁਰਖ ਨੂੰ ਜਾਮਨ ਸਮਝ ਕੇ ਇਹ ਬਚਨ ਦੇਣਾ ਕਿ ਤੇਰਾ ਗੋਬਿੰਦ ਨਹੀਂ ਰੋਏਗਾ ਤੇਰੇ ਕੱਟੇ ਸੀਸ ਨੂੰ ਦੇਖ ਕੇ, ਬਲਕਿ ਸੀਸ ਕੱਟਣ ਵਾਲਿਆਂ ਨੂੰ ਸੁੱਖ ਦੀ ਨੀਂਦ ਨਹੀਂ ਸੈਣ ਦਿਆਂਗਾ, ਮੈਂ ਵਾਅਦਾ ਕਰਦਾ। ਹਾਂ ਇੱਕ ਗੱਲ ਹੋਰ ਵਾਅਦਾ ਕਰਦਾ, ਜਿਹੜਾ ਤੂੰ ਨਹੀਂ ਲਿਆ ਮੈਂ ਦੇਣਾ ਤੈਨੂੰ, ਕਿ ਅੱਜ ਮੈਂ ਬੱਚਾ ਹਾਂ, ਅੱਜ ਮੇਰੇ ਕੋਲ ਪਿਤਾ ਵਾਲੀ ਪਦਵੀ ਨਹੀਂ ਹੈ। ਪਿਤਾ ਜੀ ਜਿਸ ਦਿਨ ਮੈਨੂੰ ਅਕਾਲ ਪੁਰਖ ਨੇ ਪਿਤਾ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਮੇਰੇ ਕੋਲ ਪਿਤਾ ਦੀ ਪਦਵੀ ਦੇ ਦਿੱਤੀ, ਮੈਂ ਵਾਅਦਾ ਕਰਦਾ ਜ਼ਮਾਨਾ ਦੇਖੇਗਾ ਪਿਤਾ ਦੇ ਕੱਟੇ ਸੀਸ ਨੂੰ ਦੇਖ ਕੇ ਤਾਂ ਕੀ ਰੋਣਾ, ਮੈਂ ਪੁੱਤਰਾਂ ਦੇ ਕੱਟੇ ਹੋਏ ਸਿਰਾਂ ਨੂੰ ਦੇਖ ਕੇ ਵੀ ਨਹੀਂ ਰੋਵਾਂਗਾ, ਮੇਰਾ ਵਾਅਦਾ ਰਿਹਾ ਤੁਹਾਡੇ ਨਾਲ। ਚਮਕੌਰ ਦਾ ਇਤਿਹਾਸ ਯਾਦ ਕਰੋ, ਪੁੱਤਰ ਟੋਟੇ ਟੋਟੇ ਹੋਏ ਪਏ ਨੇ, ਅਜੀਤ ਸਿੰਘ, ਜੁਲਾਰ ਸਿੰਘ, ਤੇ ਬਾਪੂ ਕੋਲ ਦੀ ਲੰਘਿਆ, ਲੱਖਾਂ ਹੀ ਗਰੀਬ ਬਾਪੇ ਜੱਗ ਵਿੱਚ ਪਏ ਨੇ, ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ, ਕਫਨ ਵੀ ਨਹੀਂ ਪਾਇਆ ਸੱਚੇ ਪਾਤਸ਼ਾਹ ਨੇ, ਸ਼ਹੀਦਾਂ ਦੀਆਂ ਗੱਲਾਂ ਕਰਨੀਆਂ ਸੌਖੀਆਂ ਤੇ ਸ਼ਹੀਦ ਬਹੁਤ ਕਮਾਈ ਪਾਈ। ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬਡੋ ਖਲੂ ਮੈਂ ਸਕਦਾ ਸੀਸ ਦੀਆ। ਮੈਂ ਆਪਣੇ ਹੁਣ ਤੱਕ ਦੀ ਗੁਰਮਤ ਦੀ ਜ਼ਿੰਦਗੀ ਦੇ ਇਸ ਲੰਮੇ ਸਫ਼ਰ ਵਿੱਚ ਬਚਪਨ ਤੋਂ ਸ਼ੁਰੂ ਹੋ ਗਈ ਸੀ, ਮੈਨੂੰ ਪੂਰਾ ਤਾਂ ਤਰੀਕਾ ਨਹੀਂ ਯਾਦ ਉਸ ਵੇਲੇ ਨਾ ਲਿਖਣ ਦਾ ਹੈ ਸੀ, ਮੈਨੂੰ ਲੱਗਦਾ ਵੀ 6.5 ਜਾਂ 7 ਵਰੇ ਦਾ ਸੀ ਜਦੋਂ ਮੈਨੂੰ ਗੁਰੂ ਨੇ ਆਪਣੇ ਦਰ ਦਾ ਗੋਲਾ ਬਣਾ ਲਿਆ ਤੇ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ ਮਹਾਰਾਜ ਨੇ। ਜ਼ਿੰਦਗੀ ਦੇ ਇਸ ਸਫ਼ਰ ਦੇ ਵਿੱਚ ਮੈਂ ਕਈ ਵਾਰ ਸੋਚਦਾ ਰਿਹਾ, ਇੱਕ ਵਾਰ ਮੈਨੂੰ ਪ੍ਰਾਚੀਨ ਮੰਦਿਰ ਬਣੇ ਹੋਏ ਸੀ ਲਾਗੇ ਤੇ ਉੱਥੇ ਕਥਾ ਰਖਾ ਲਈ 5 ਦਿਨ ਦੀ, ਮੈਨੂੰ ਪ੍ਰਬੰਧਕ ਕਹਿੰਦੇ ਜੀ ਇੱਥੇ ਪ੍ਰਚਾਰ ਇਹੋ ਜਿਹਾ ਕਰਨਾ ਵੀ ਇੱਥੇ ਹਿੰਦੂ ਮਤ ਬਹੁਤ ਹੈ, ਵੀ ਕੜਾਕੇਦਾਰ ਪ੍ਰਚਾਰ ਕਰ। ਮੈਂ ਕਿਹਾ ਜੀ ਫਿਰ ਢਾਡੀ ਸਿੰਘਾਂ ਨੂੰ ਲੈ ਆਓ ਤੁਸੀਂ, ਕਿਉਂਕਿ ਜਿਹੜਾ ਗੁਰਬਾਣੀ ਦਾ ਪ੍ਰਚਾਰ ਹੈ ਇਹ ਤਾਂ ਸ਼ਾਂਤੀ ਦਿੰਦਾ, ਤੇ ਜੇ ਤੁਸੀਂ ਵੀਰ ਰਸਾ ਚਾਹੁੰਦਾ ਕਟਾਵੜੀ ਵਾਲਾ ਉਹ ਤਾਂ ਫਿਰ ਆਪਣੇ ਵੀਰ ਢਾਡੀ ਸਿੰਘ ਹੀ ਕਰ ਸਕਦੇ, ਮੇਰੇ ਕੋਲ ਤਾਂ ਹੋਣਾ ਨਹੀਂ। ਬਾਕੀ ਗੱਲ ਇਹ ਹੈ ਵੀ ਜੇ ਕੋਈ
ਪੁਲਿਸ ਵਾਲੇ ਨੂੰ ਕਹੇ ਵੀ ਮੁਜ਼ਰਮ ਐ ਫੜੀ ਦੇ ਹੁੰਦੇ ਨੇ, ਐਂ ਕਰੀ ਉਹਨੇ ਸਿੱਖਿਆ, ਉਹ ਕਹਿੰਦਾ ਮੇਰਾ ਕੋਰਸ ਕਰਿਆ ਤੂੰ ਮੈਨੂੰ ਸਿੱਖਿਆ ਦੇਣ ਲੱਗ ਗਿਆ। ਟੀਚਰ ਨੂੰ ਕਹੇ ਨਿਆਣਿਆਂ ਨੂੰ ਐਂ ਪੜ੍ਹਾਈ ਦਾ ਐਂ ਸਬਜੈਕਟ ਪੜ੍ਹਾਈ, ਉਹ ਕਹੂਗਾ ਟੀਚਰ ਮੈਂ ਐਂ। ਤੇ ਕੋਈ ਮੁਕੱਦਮਾ ਲੜੇ ਵਕੀਲ ਨੂੰ ਕਹੇ, ਉਹ ਕਹਿੰਦਾ ਐਲ ਐਲ ਬੀ ਮੈਂ ਕੀਤੀ ਹੈ ਤੂੰ ਸਿੱਖਿਆ ਦੇਣ ਲੱਗਿਆ ਮੈਨੂੰ। ਇੱਕ ਥਾਣੇਦਾਰ ਮੈਨੂੰ ਕਹਿੰਦਾ, ਉਹਨੇ ਵੀ ਇਹੀ ਗੱਲ ਕਹੀ ਸੀ, ਅਖੰਡ ਕੀਰਤੀ ਜਥੇ ਦੇ ਵਿੱਚੋਂ ਸੀ। ਮੈਂ ਭਾਈ ਸਾਹਿਬ ਤੁਸੀਂ ਕਿਹੜੇ ਮਹਿਕਮੇ ਚੋਂ? ਕਹਿੰਦੇ ਪੁਲਿਸ ਚ ਜਾਣ। ਮੈਂ ਕਿਹਾ ਪੁਲਿਸ ਚ ਤੇਰੇ ਵਰਗੇ ਇਹੋ ਜਿਹੇ ਕਮਾਈ ਵਾਲੇ ਗੁਰਸਿੱਖ ਵੀ? ਕਹਿੰਦੇ ਹੈਗੇ ਗੁਰੂ ਦੀ। ਮੈਂ ਕਿਹਾ ਫਿਰ ਗੱਲ ਇਹ ਆ ਵੀ ਤੈਨੂੰ ਪੁਲਿਸ ਦਾ ਗਿਆਨ ਹੋਊਗਾ, ਤੈਨੂੰ ਇਹ ਗਿਆਨ ਨਹੀਂ ਹੈ। ਤੇਰੇ ਪਿੰਡ ਚ ਦੀਵਾਨ ਜਿਹੜੇ ਤਰੀਕੇ ਨਾਲ ਤੂੰ ਕਹਿੰਦਾ ਪ੍ਰਚਾਰ ਕਰੋ, ਇੱਕ ਵੀ ਅੰਮ੍ਰਿਤ ਵਾਲਾ ਤਿਆਰ ਨਹੀਂ ਹੋਣਾ। ਜਿਹੜਾ ਤਰੀਕਾ ਮੈਨੂੰ ਪਸੰਦ ਹੈ, ਜਿੱਦਣ ਪੰਜਵਾਂ ਦੀਵਾਨ ਹੋਇਆ ਉਦਣ ਆ ਜੀ ਤੂੰ ਆ ਕੇ ਦੇਖ ਲਈ, ਝਾੜ ਦੇਖ ਲਈ ਵੀ ਕਿੰਨਾ ਝੜ। ਤੇ ਉਸ ਤਰੀਕੇ ਦੇ ਨਾਲ ਸ਼ੁਰੂ ਕੀਤਾ। ਇੱਕ ਇੱਕ ਘਰ ਦੇ ਵਿੱਚ ਕਈ ਕਈ ਦੇਹਧਾਰੀ ਗੁਰੂ ਦੇ ਪੁਜਾਰੀ ਉਸ ਪਿੰਡ ਵਿੱਚ। ਤੇ ਅੱਜ ਗੁਰੂ ਦੀ ਕਿਰਪਾ ਨਾਲ ਕੋਈ ਘਰ ਐਸਾ ਨਹੀਂ ਜਿੱਥੇ ਅੰਮ੍ਰਿਤਧਾਰੀ ਨਹੀਂ ਹੈ। 125 ਬੰਦੇ ਅੰਮ੍ਰਿਤ ਛਕਣ ਵਾਸਤੇ ਉਸ ਨਗਰ ਵਿੱਚ ਤਿਆਰ ਹੋ ਜਾਣੇ। ਉਹ ਕਹਿੰਦੇ ਜੇ 5 ਹੀ ਹੋ ਜਾਣ ਕਹਿੰਦੇ ਰਹਿ ਜਾਓਗੇ ਪ੍ਰਬੰਧ ਕਰ। ਚਲੋ ਬਾਤ ਸਮਝ ਚ ਆ ਗਈ ਉਹਨਾਂ ਦੇ। ਸੋ ਮੈਂ ਉਹਨਾਂ ਨੂੰ ਕਿਹਾ ਵੀ ਇਸ ਤਰ੍ਹਾਂ ਦਾ ਜ਼ਹਿਰੀਲਾ ਪ੍ਰਚਾਰ ਮੇਰੇ ਕੋਲੋਂ ਨਹੀਂ ਹੋਣਾ, ਮੈਨੂੰ ਆਪਣੇ ਤਰੀਕੇ ਨਾਲ ਕਰਨ ਦਿਓ। ਉਹ ਮੰਦਰਾਂ ਵਾਲੇ ਪਾਸੇ ਨੂੰ ਹੌਰਨ ਹੈਗੇ ਸੀ। ਮੈਂ ਉਹਨਾਂ ਨੂੰ ਕਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਮਨਾਉਣ ਵਾਲਿਓ, ਇਹ ਕੰਮ ਤੁਹਾਡਾ ਨਹੀਂ ਸੀ, ਇਹ ਤਾਂ ਮੰਦਰਾਂ ਵਾਲਿਆਂ ਦਾ ਸੀ। ਸੰਸਾਰ ਦੇ ਵਿੱਚ ਸਭ ਤੋਂ ਵੱਡਾ ਅਕਿਰਤ ਕਣ ਹੁੰਦਾ। ਮੈਂ ਅਕਿਰਤ ਕਣ ਦੀ ਪਰਿਭਾਸ਼ਾ ਕੀਤੀ ਵੀ ਕੰਮ ਤਾਂ ਇਹ ਚਾਹੀਦਾ ਸੀ। ਇਹ ਕਹਿੰਦੇ ਵੀ ਗੁਰੂ ਤੇਗ ਬਹਾਦਰ ਨੇ ਸਾਡੇ ਤਿਲਕ ਜੰਜੂਆ ਤੇ ਸਿਰ ਦਿੱਤਾ, ਸ਼ਹੀਦੀ ਮਨਾਵਾਂਗੇ ਅਸੀਂ, ਸਿੱਖਾਂ ਨੂੰ ਦਿਆਂਗੇ ਨਿਮੰਤਰਣ, ਤੁਸੀਂ ਆਓ ਜੀ। ਬਈ ਦੇਸ਼ ਦੇ ਅੰਦਰ ਕੁਛ ਰੰਗ ਹੋਰੇ ਹੋ ਜਾਂਦਾ ਜੇ ਕਿਤੇ ਆਹ ਗੱਲ ਹੋ ਜਾਂਦੀ, ਪਰ ਉਲਟਾ ਇਹੋ ਜਿਹੀਆਂ ਪੁਸਤਕਾਂ ਲਿਖ ਕੇ ਦਿਲ ਦਿਖਾਏ ਜਾ ਰਹੇ ਨੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਜਿਹਦੇ ਚ ਰੁਲ ਜਾਏ, ਪਰ ਨਹੀਂ, ਗੱਲਾਂ ਨਾ ਰੁਲ। ਖੈਰ ਇਹ ਰਾਜਨੀਤੀਆਂ। ਤੇ ਮੈਂ ਕਿਹਾ ਵੀ ਇਹਨਾਂ ਲੋਕਾਂ ਦੇ ਵਿੱਚੋਂ ਕਿਉਂ ਨਹੀਂ ਗੁਰੂ ਦਾ ਧੰਨਵਾਦ ਕਰਨ ਵਾਲਾ? ਮੈਨੂੰ ਹੁਣ ਤੱਕ ਦੀ ਜ਼ਿੰਦਗੀ 2 ਸ਼ਖਸੀਅਤਾਂ ਮਿਲੀਆਂ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਇੱਕ ਤਾਂ ਅਮਰੀਕਾ ਦੇ ਵਿੱਚ ਬਹੁਤ ਵੱਡਾ ਗੁਰਮਤਿ ਸਮਾਗਮ ਹੋ ਰਿਹਾ ਸੀ, ਉਸ ਥਾਂ ਤੇ ਇੱਕ ਬੀਬੀ ਬੋਲੀ ਸੀ ਅਰ ਜਿਹਨੇ 2-3 ਵਾਰੀ ਕਿਹਾ ਕਿ ਮੈਂ ਹਿੰਦੂਆਂ ਦੀ ਕੁੜੀ ਹਾਂ, ਮੈਨੂੰ ਹਿੰਦੂ ਹੋਣ ਤੇ ਮਾਣ ਹੈ। ਮੈਨੂੰ ਥੋੜ੍ਹੀ ਜਿਹੀ ਪਹਿਲਾਂ ਬੁਰੀ ਲੱਗੀ ਗੱਲ ਵੀ ਸਿੱਖਾਂ ਦੀ ਸਟੇਜ ਤੇ ਇਹੋ ਜਿਹੀਆਂ ਗੱਲਾਂ ਕਿਉਂ ਕਰਦੀ ਹੈ, ਪਰ ਜਦ ਉਹਨੇ ਗਾਹਾਂ ਵਾਲੀ ਗੱਲ ਕੀਤੀ ਮੈਂ ਬੀਬੀ ਦਾ ਧੰਨਵਾਦ ਕੀਤਾ। ਉਹ ਕਹਿੰਦੀ ਪਰ ਮੈਂ ਹਿੰਦੂਆਂ ਦੀ ਕੁੜੀ ਹਾਂ, ਹਿੰਦੂ ਧਰਮ ਤੇ ਮਾਣ ਕਰਦੀ ਹਾਂ, ਹਿੰਦੂ ਧਰਮ ਤੇ ਵਿਸ਼ਵਾਸ ਕਰਦੀ ਹਾਂ, ਪਰ ਮੈਂ ਦੱਸਣਾ ਚਾਹੁੰਦੀ ਹਾਂ ਵੀ ਹਿੰਦੂ ਧਰਮ ਇਸ ਲਈ ਮੌਜੂਦ ਰਹਿ ਗਿਆ ਜੇ ਗੁਰੂ ਤੇਗ ਬਹਾਦਰ ਸਿਰ ਨਾ ਦਿੰਦੇ ਤਾਂ ਹਿੰਦੂ ਬਿੰਦੂ ਕੁਛ ਨਹੀਂ ਸੀ ਹੋਣਾ। ਮੈਂ ਕਿਹਾ ਸ਼ੁਕਰ ਹੈ ਕੋਈ ਤਾਂ ਸਵੀਕਾਰ ਕਰਨ ਵਾਲਾ ਜੰਮੇ। ਮੈਂ ਹਿੰਦੂਆਂ ਦੀ ਕੁੜੀ ਦਾ ਧੰਨਵਾਦ ਕੀਤਾ। ਰਾਜਸਥਾਨ ਦੇ ਵਿੱਚ ਇੱਕ ਬਹੁਤ ਵੱਡਾ ਬੜੇ ਬੜੇ ਆਚਾਰੀਆ ਆਉਂਦੇ ਨੇ, ਸਾਲ ਬਾਅਦ ਮੈਨੂੰ ਵੀ ਸੱਦਦੇ। 3-3 ਡਿਗਰੀਆਂ ਜਿਨ੍ਹਾਂ ਦੇ ਕੋਲ ਆਚਾਰੀਆਂ ਜਿਵੇਂ PhD ਦੀ, ਉੱਥੇ ਇੱਕ ਸੰਨਿਆਸੀ ਬੋਲਿਆ। ਉਹ ਬੋਲਣ ਸ਼ੈਲੀ ਕੁਛ ਇਹੀ ਜਿਹੀ ਆ ਉਹਦੀ, ਖਿੱਚਦਾ ਉਹਦਾ ਗੁਣ ਹੈ, ਦਾੜੀ ਕੇਸ ਨਾਲ ਹੈ। ਉਸ ਆਸ਼ਰਮ ਦੇ ਦਾੜੀ ਕੇਸ ਨਹੀਂ ਕੋਈ ਵੀ ਮਨਾਉਂਦਾ, ਇਹ ਇਸ ਤਰ੍ਹਾਂ ਦੀ ਪ੍ਰਥਾ ਹੈ। ਤੇ ਉੱਥੇ ਗੁਰਮਤ ਦੀ ਗੱਲ, ਵਾਹਿਗੁਰੂ ਮੰਤਰ ਦੇ ਅਰਥ ਹੋਏ, ਯਕੀਨ ਕਰਿਓ ਮਾਰਵਾੜੀ ਲੋਕ, ਤੁਸੀਂ ਜਾ ਕੇ ਦੇਖ ਸਕਦੇ ਹੋ, ਮਾਰਵਾੜੀ ਲੋਕਾਂ ਨੇ ਵਾਹਿਗੁਰੂ ਮੰਤਰ ਦੀ ਕਥਾ ਸੁਣੀ ਤੇ ਵਾਹਿਗੁਰੂ ਮੰਤਰ ਜਪਦੇ ਰਹਿਣ ਦੀ। ਤੁਸੀਂ ਹੈਰਾਨ ਹੋ ਜਾਓ ਵੀ ਮਾਰਵਾੜੀ ਲੋਕ ਕਿਵੇਂ, ਰਾਜਸਥਾਨੀ ਲੋਕ ਵਾਹਿਗੁਰੂ ਕਿਵੇਂ ਜਪਦੇ, ਸਮਝ ਨਹੀਂ ਆਉਂਦੀ ਬਸ ਹਿੰਦੀ ਬੋਲਦੇ। ਉੱਥੇ ਸੰਨਿਆਸੀ ਨੇ ਹਿੱਕ ਤੇ ਹੱਥ ਮਾਰ ਕੇ ਕਿਹਾ, ਕਹਿੰਦਾ ਹਮ ਹਿੰਦੂ ਹੈ। ਮੈਂ ਕਿਹਾ ਵੀ ਦੇਖ ਚੰਗਾ ਬਜ਼ੁਰਗ ਹੈ, ਹਿੱਕ ਥਾਪੜਦਾ, ਇਹਦਾ ਮਤਲਬ ਇਹ ਹੈ ਵੀ ਸਾਨੂੰ ਸਿੱਖ ਸਮਝ ਕੇ ਇਹਨੇ ਨਫ਼ਰਤ ਕੀਤੀ ਹੈ। ਛਾਤੀ ਤਾਣ ਕੇ ਕਹਿੰਦਾ ਮੈਂ ਹਿੰਦੂ ਹੈ, ਸਾਨੂੰ ਤਾਂ ਪਹਿਲੀ ਪਤਾ ਹੈ। ਦੂਜੀ ਵਾਰ ਫੇਰ ਕਹਿੰਦਾ ਹਮ ਹਿੰਦੂ ਹੈ, ਹਮਾਰੇ ਕੋ ਮਾਣ ਹੈ ਹਿੰਦੂ ਹੋਣੇ ਪਏ। ਮੈਂ ਕਿਹਾ ਵੀ ਇਹਦਾ ਤਾਂ ਇਲਾਜ ਕਰਨਾ ਪਊਗਾ, ਬਿਮਾਰੀ ਕਸੂਤੀ ਲੱਗੀ ਹੋਈ ਹੈ ਇਹਨੂੰ, ਉਦੋਂ ਬਾਅਦ ਮੇਰਾ ਟਾਈਮ ਸੀ। ਪਰ ਤੀਸਰੀ ਵਾਰ ਕਹਿੰਦਾ ਹਮ ਹਿੰਦੂ ਇਸ ਲਈ ਹੈ ਕਿ ਗੁਰੂ ਤੇਗ ਬਹਾਦਰ ਨੇ ਇਹ ਕਹਿ ਕੇ ਰੋ ਪਿਆ ਸੱਚੀ ਮਸੀਹ, ਗੁਰੂ ਤੇਗ ਬਹਾਦਰ ਨੇ ਹਮਾਰੇ ਲਈ ਗਲਾ ਕਟਾ ਦਿਆ, ਨਹੀਂ ਤੋ ਹਿੰਦੂ ਬਿੰਦੂ ਕੁਛ ਨਹੀਂ ਹੋਤਾ। ਉਹਨੇ ਵੀ ਇਹ ਗੱਲ ਕਹੀ। ਮੈਂ ਕਿਹਾ ਜਿਉਂਦਾ ਰਹਿ ਸੰਨਿਆਸੀ ਜੀ, ਸਤ ਨਾਰਾਇਣ ਨਾ ਆਏ ਉਹਦਾ ਸੰਨਿਆਸੀ।
ਕਿਤੇ ਕਿਤੇ ਬੀਜ ਰਹਿ ਗਿਆ ਸੱਚਾਈ ਕਹਿਣ ਵਾਲਾ, ਸ਼ੁਕਰ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮਤੀਦਾਸ ਭਾਈ ਸਤੀਦਾਸ ਨੂੰ ਮੰਗ ਕੇ ਸ਼ਹੀਦ ਕੀਤਾ ਗਿਆ ਔਰ ਭਾਈ ਦਿਆਲੇ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਸਾਰਿਆਂ ਸਿੱਖਾਂ ਦੀ ਗੱਲ ਕਰਨੀ ਔਖੀ ਹੈ, ਮੈਂ ਭਾਈ ਮਤੀਦਾਸ ਦੀ ਥੋੜ੍ਹੀ ਜਿਹੀ ਗੱਲ ਕਰਦਾ, ਉਹਦੇ ਅਨੁਸਾਰ ਹੀ ਫਿਰ ਸਮਾਂ ਜਿਹੜਾ ਅੱਗੇ ਆ ਗਿਆ ਵੀ ਨਹੀਂ ਗਿਆ। ਇੱਥੋਂ ਮੈਨੂੰ 4 ਘੰਟੇ ਜਾਣ ਨੂੰ ਲੱਗਣੇ, 4 ਘੰਟੇ ਦਾ ਸਫ਼ਰ ਹੈ ਸਾਡਾ। ਮਤੀਦਾਸ ਕੁਰਬਾਨੀ ਦੇਣ ਵਾਸਤੇ, ਦੇਖੋ ਮੌਤ ਉਤਨੀ ਦੁਖਦਾਇਕ ਨਹੀਂ ਹੈ ਜਿਤਨਾ ਮੌਤ ਦਾ ਭੈ ਦੁਖਦਾਇਕ ਹੈ। ਮੌਤ ਦੀ ਵਿਗੜੀ ਹੋਈ ਸ਼ਕਲ ਦਿਖਾਉਣ ਵਾਸਤੇ, ਮੌਤ ਦਾ ਭੈ ਦੇਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ 2 ਸਿੱਖਾਂ ਨੂੰ ਦੇ ਰਹਿੰਗੇ ਦੇ ਨਾਲ ਸ਼ਹੀਦ ਕੀਤਾ ਗਿਆ, ਦੇਗ ਚ ਬਾਲਣਾ। ਤੇ ਭਾਈ ਮਤੀਦਾਸ ਨੂੰ ਫਤਵਾ ਦਿੱਤਾ ਗਿਆ ਕਿ ਇਸ ਨੂੰ ਜਿਉਂਦੇ ਨੂੰ ਆਰੇ ਦੇ ਨਾਲ ਚੀਰ ਦਿੱਤਾ ਜਾਏ। ਸੰਖੇਪ ਦੇ ਅੱਖਰਾਂ ਚ, ਇਦੋਂ ਵੱਧ ਸੰਖੇਪ ਹੋ ਨਹੀਂ ਸਕਦੇ। ਸਿਰ ਤੇ ਆਰਾ ਰੱਖ ਦਿੱਤਾ, ਆਰਾ ਜੇ ਕੋਲ ਲਿਆਂਦਾ ਮਤੀਦਾਸ ਨੂੰ ਫੱਟਿਆਂ ਵਿੱਚ ਜੜ ਲਿਆ ਆਪਣੀ ਸਹੂਲਤ ਵਾਸਤੇ, ਮਤੀਦਾਸ ਦੀ ਸਹੂਲਤ ਵਾਸਤੇ ਨਹੀਂ। ਵੀ ਜਿਹੜਾ ਲਚਕਦਾਰ ਪਦਾਰਥ ਕੋਈ ਚੀਜ਼ ਲਚਕਦਾਰ ਚੀਰਨੀ ਹੈ ਨਾ, ਉਹ ਚੀਰ ਹੀ ਨਹੀਂ ਜਾਂਦੀ, ਸਮੱਸਿਆ ਖੜੀ ਹੋ ਜਾਂਦੀ ਲੱਕੜਾਂ ਦੇ ਵਿੱਚ। ਇਸ ਲਈ ਵੀ ਲੱਕੜ ਦੇ ਨਾਲ ਨਾਲ ਸੀਸ ਹੌਲੀ ਹੌਲੀ ਚੀਰਦਾ ਜਾਏ, ਫੱਟਿਆਂ ਵਿੱਚ ਜੜ ਲਿਆ ਭਾਈ ਸਾਹਿਬ। ਤੇ ਭਾਈ ਮਤੀਦਾਸ ਨੂੰ ਜਲਾਦ ਕਹਿੰਦਾ, ਕਹਿੰਦਾ ਵੀ ਮਤੀਦਾਸ ਤਿਆਰ ਹੋ ਲਿਆ ਆਰਾ ਤੇਰੇ ਵਾਸਤੇ। ਭਾਈ ਸਾਹਿਬ ਹੱਸ ਕੇ ਕਹਿੰਦੇ, ਇਹਦੇ ਤੇ ਹੱਥ ਫੇਰ ਕੇ ਦੇਖ ਲੈ, ਤਿੱਖਾ ਵੀ ਹੈਗਾ, ਕੱਟੂਗਾ ਵੀ, ਹੱਦ ਹੋ ਗਈ, ਕਿਹਾ ਜਾ ਸਿੱਖ ਹੈ, ਮਖੌਲ ਕਰ ਰਿਹਾ ਮੌਤ ਨੂੰ। ਕਹਿੰਦੇ ਆਰਾ, ਚਲੋ ਕੋਈ ਬਾਤ ਨੀ, ਮੈਂ ਇਹਦੇ ਤੇ ਟਕੋਰਾ ਫੇਰ ਦਿੰਦਾ, ਰੇਤੀ ਲਾ ਦਿੰਦਾ। ਕਹਿੰਦੇ ਤੂੰ ਵੀ ਲਾ ਲੈ ਤੇ ਮੈਂ ਵੀ ਲਾ ਲੈਣਾ। ਅੱਗੇ ਮਤੀਦਾਸ, ਤੂੰ ਰੇਤੀ ਕਾਹਦੇ ਤੇ ਲਾਏਗਾ? ਕਹਿੰਦਾ ਗੁਰੂ ਨਾਨਕ ਨੇ ਜਪ ਜੀ ਉਚਾਰਨ ਕੀਤਾ ਨਾ, ਇਦੋਂ ਵੱਡੀ ਰੇਤੀ ਕੋਈ ਨੀ ਹੈ। ਮਨ ਦੇ ਉੱਤੇ ਘਸਾ ਕੇ ਨਾ, ਸਿੱਖ ਰੋਜ਼ ਘਸਾਉਂਦਿਆ ਰੇਤੀ ਹੈ, ਮੈਂ ਆਪਣੇ ਮਨ ਨੂੰ ਹੋਰ ਬਲਵਾ। ਪੁੱਛਿਆ ਗਿਆ ਆਖਰੀ ਖੁਆਇਸ਼ ਕੀ ਹੈ? ਕਹਿੰਦਾ ਇੱਕ ਹੈ ਕਿ ਮੈਂ ਜ਼ਿੰਦਗੀ ਭਰ, ਉਹ ਜਿਹੜਾ ਪਿੰਜਰੇ ਦੇ ਵਿੱਚ ਗੁਰੂ ਬੈਠਾ ਨਾ ਇਸ ਵੇਲੇ, ਜਿਹਦੀ ਦੇਹ ਗੁਰੂ, ਇਸ ਗੁਰੂ ਵੱਲ ਮੈਂ ਕਦੀ ਪਿੱਠ ਨਹੀਂ ਕੀਤੀ, ਸਿੱਖ ਕਦੇ ਗੁਰੂ ਵੱਲ ਪਿੱਠ ਨਹੀਂ ਕਰੀ, ਹੁਣ ਵੇਲਾ ਆ ਗਿਆ ਅੰਤ। ਇੱਕ ਨੁਕਰੇ ਖੜਾ ਜਲਾਦ ਪੁੱਛੇ ਮਤੀਦਾਸ ਨੂੰ, ਦੂਸਰੀ ਗੱਲ ਹੋਵੇ ਕਿਸੇ ਚੀਜ਼ ਨੂੰ ਚਾਹੁੰਦਾ ਚਿੱਤ ਤੇਰਾ, ਹਾਜ਼ਰ ਐਸ ਘੜੀ ਤੁਝ ਪਲ ਹੋਵੇ। ਮਤੀਦਾਸ ਨੇ ਆਖਿਆ, ਸੁਣੀ ਭਾਈ, ਉਹ ਮੁਸ਼ਕਲ ਮੇਰੇ ਵਾਲੀ ਜੇਕਰ ਹੱਲ ਹੋਵੇ, ਉਹ ਅਸੀਸ ਮੇਰੇ ਤੇ ਜਿਸ ਵਕਤ ਚੱਲੇ ਆਰਾ, ਮੇਰਾ ਮੁੱਖ ਗੁਰ ਪਿੰਜਰੇ ਵੱਲ, ਮੇਰਾ ਮੂੰਹ ਗੁਰੂ ਦੇ ਪੁੰਜਰੇ ਵੱਲ ਕਰ ਦਿਓ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਮੈਂ ਦੱਸਣਾ ਚਾਹੁੰਦਾ ਦਾਤਾ, ਤੂੰ ਸਾਰੀ ਜ਼ਿੰਦਗੀ ਮਤੀਦਾਸ ਨੂੰ ਗੁਰਮਤ ਬਣਾਉਂਦਾ ਰਿਹਾ, ਤੇ ਆ ਹੁਣ ਅੱਖਾਂ ਦੇ ਨਾਲ ਵੇਖ ਲੈ ਤੇਰਾ ਸਿੱਖ ਪੁੱਤਰ ਕਿਵੇਂ ਸ਼ਹੀਦੀ ਦਿੰਦਾ। ਵੀ ਸ਼ੀਸ ਤਾਂ ਨਹੀਂ ਕਹਿ ਰਿਹਾ, ਆਪਣੀਆਂ ਅੱਖਾਂ ਨਾਲ ਵੇਖ ਲੈ। ਰੱਤੇ ਸੀ ਜੇ ਮੁੱਖ ਨਾ ਬਣਨ, ਜਿੰਨੀ ਸ਼ਿਆਤਾ ਸਾਈ ਚੜਚਾ ਪਾਉਂਦੇ, ਕੱਚੇ ਬਿਰੀ ਵੀ ਨਾ ਪਾ। ਜਲਾਦਾਂ ਨੂੰ ਕਿਹਾ ਸੀ ਵੀ ਤੁਸੀਂ ਹੌਲੀ ਹੌਲੀ ਇਹ ਕਾਰਜ ਕਰਨ, ਹੌਲੀ ਹੌਲੀ ਚੀਰੇ, ਪਰ ਉਹਨਾਂ ਨੇ ਕਾਹਲੀ ਕੀਤੀ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਆ, ਬੜਾ ਸੁੰਦਰ ਬਿਆਨ ਕੀਤਾ ਮਹਾਂਕਵੀ ਸੰਤੋਖ ਸਿੰਘ ਜੀ ਨੇ, ਕਵੀ ਚੂੜਾਮਣ ਦਾ ਖਿਤਾਬ ਹੈ ਅਕਾਲ ਤਖ਼ਤ ਵੱਲੋਂ ਭਾਈ ਸੰਤੋਖ ਸਿੰਘ ਸਾਹਿਬ। ਉਹ ਕਹਿੰਦੇ ਅਰਧੋ ਅਰਧ ਚਰਾਏ ਸੋ ਡਾਰਾ, ਅੱਧਾ ਅੱਧਾ ਦੋ ਹਿੱਸਿਆਂ ਵਿੱਚ ਕਰਤਾ, ਇੱਕ ਮਤੀਦਾਸ ਦੇ 2 ਬਣ ਗਏ। ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੋਏ 2 ਪਾਰਾ। ਕਹਿੰਦੇ ਹੈਰਾਨੀ ਦੀ ਬਾਤ, ਕਾਜੀ ਬੁਲਾਣੇ ਮੂੰਹ ਵਿੱਚ ਉਂਗਲੀਆਂ ਪਾ ਕੇ ਕਹਿੰਦੇ, ਯਾ ਖੁਦਾ ਯਾ ਖੁਦਾ, ਇਹ ਕਿਸ ਮਿੱਟੀ ਦੇ ਬਣੇ ਹੋਏ ਨੇ ਸਿੱਖ? ਦੋਨੋ ਤਨ ਤੇ ਜਪ ਜੀ ਪੜੇ, ਹੇਰਤ ਸਭ ਕੇ ਅਚਰਜ ਬੜੇ। ਮਤੀਦਾਸ ਚੀਰਿਆ ਗਿਆ ਪਰ ਜਪ ਜੀ ਦਾ ਪਾਠ ਨਹੀਂ ਚੀਰਿਆ ਗਿਆ। ਆਵਾਜ਼ ਦੋਨਾਂ ਪਾੜਿਆਂ ਦੇ ਵਿੱਚੋਂ ਜਪ ਜੀ ਦੀ ਆ ਰਹੀ, ਕਿਉਂਕਿ ਬਾਣੀ ਰੋਮ ਰੋਮ ਵਿੱਚ ਚਲੀ ਗਈ ਸੀ। ਸ਼ਹੀਦ ਦੀ ਪਦਵੀ ਕੋਈ ਛੋਟੀ ਜੀ ਨਹੀਂ, ਸ਼ਹੀਦ ਨੂੰ ਕੋਈ ਦੇਹ ਨੂੰ ਚੀਰ ਦੇਵੇ ਤੇ ਇਹਨਾਂ ਦੇ ਬਸਤੀ ਬਾਤ ਥੋੜੀ ਹੈ, ਸ਼ਹੀਦ ਦੀ ਦੇਹ ਦੇਰ ਕੇ ਕੀ ਕਰ ਲੂਗਾ? ਭਾਈ ਮਨੀ ਸਿੰਘ ਦਾ ਦੇਖੋ, ਬੰਦ ਬੰਦ ਕੱਟਣ ਦਾ ਹੁਕਮ ਸੀ, ਕਤਲਗਾਹ ਦੇ ਵਿੱਚ ਪਹੁੰਚਿਆ ਭਾਈ ਮਤੀਦਾਸ। ਭਾਈ ਮਨੀ ਸਿੰਘ, ਭਾਈ ਮਨੀ ਸਿੰਘ ਨੂੰ ਜਿਸ ਵੇਲੇ ਜਲਾਦ ਸਾਹਮਣੇ ਆਇਆ ਤੇ ਉਸ ਨੇ ਆਪਣਾ ਸ਼ਸਤਰ ਦਾ ਪ੍ਰਹਾਰ ਕੀਤਾ ਭਾਈ ਸਾਹਿਬ ਦੇ ਗੁੱਟ ਦੇ ਉੱਤੇ, ਇੱਥੇ ਮਾਰਿਆ। ਮੇਰੇ ਸਤਿਕਾਰਯੋਗ ਬ੍ਰਹਮ ਵਿਦਿਆ ਦੇ ਸਮੁੰਦਰ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਰਸਨਾ ਤੋਂ ਉਚਾਰਨ ਕੀਤਾ ਬਚਨ ਸੁਣਿਆ ਕਥਾ ਵਿੱਚ। ਉਹ ਕਹਿੰਦੇ ਭਾਈ ਸਾਹਿਬ ਨੇ ਉਸੇ ਵੇਲੇ ਦਾ ਹੱਥ ਫੜ ਲਿਆ। ਸਰਕਾਰ ਨੇ ਸੋਚਿਆ ਵੀ ਇਹਨੂੰ ਤਕਲੀਫ ਹੋਈ ਹੈ, ਵੀ ਸ਼ਾਇਦ ਦੀਨ ਦੇ ਵਿੱਚ ਡੋਲ ਜਾਏ। ਕਹਿੰਦੇ ਜਲਾਦਾ, ਮੈਂ ਬਾਣੀ ਪੜ੍ਹਦਾ, ਤੂੰ ਮੈਨੂੰ ਬਾਣੀ ਪੜ੍ਹਨ ਦੇ ਵਿੱਚ ਬੋਲਣ ਦੇ ਲਈ ਮਜਬੂਰ ਕਰ ਦਿੱਤਾ। ਮੈਂ ਬੋਲਣਾ ਨਹੀਂ ਸੀ, ਮੈਂ ਸੁਖਣੀ ਦਾ ਪਾਠ ਨਾਮ ਕੀਤਾ ਹੋਇਆ। ਭਾਈ ਤੈਨੂੰ ਸੱਜਣਾ ਕਾਲੀ ਕਿਹੜੀ ਪੈ ਗਈ ਹੈ? ਕਿਉਂ? ਕਹਿੰਦੇ ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੈ? ਕਹਿੰਦੇ ਹਾਂ। ਕਹਿੰਦੇ ਮੇਰੇ ਉਂਗਲ ਚ ਤਿੰਨ ਬੰਦ ਨੇ, ਇਹ ਕੌਣ ਕੱਟੂਗਾ? ਮੇਰਾ ਪਹਿਲਾਂ ਇੱਥੋਂ ਕੱਟਣਾ ਚਾਹੀਦਾ ਸੀ, ਤੈਨੂੰ ਤਾਂ ਕੱਟਣਾ ਹੀ ਨਹੀਂ ਆ ਰਿਹਾ, ਤੈਨੂੰ ਜਲਾਦ ਕਿਹਨੇ ਬਣਾ ਦਿੱਤਾ ਵੇ? ਜਲਾਦ ਨੇ ਇਹ ਸੁਣਦਿਆਂ, ਜਿਸ ਨੇ ਪਤਾ ਨਹੀਂ ਕਿੰਨੇ ਮਨੁੱਖ ਵੱਢੇ ਹੋਏ ਸੀ ਆਪਣੇ ਹੱਥਾਂ ਨਾਲ, ਕਦੀ ਮਨ ਉਸ ਦਾ ਦਇਆ ਵਿੱਚ ਨਹੀਂ ਸੀ ਆਇਆ। ਜਲਾਦ ਨੇ ਆਪਣਾ ਹਥਿਆਰ ਮਾਰਿਆ ਵਧਾ ਕੇ, ਕਹਿੰਦਾ ਸਰਕਾਰ ਭਾਵੇਂ ਮਾਰੋ ਤੇ ਭਾਵੇਂ ਛੱਡੋ, ਇਸ ਖੁਦਾ ਦੇ ਦਰਵੇਸ਼ ਨੂੰ ਮੈਂ ਨਹੀਂ ਕੱਟ ਸਕਦਾ। ਤੇ ਰੋਣ ਲੱਗ ਪਿਆ। ਸ਼ਹੀਦਾਂ ਦੇ ਸਾਹਮਣੇ ਜਲਾਦ ਨਕਮਸਤਕ ਹੋ ਜਾਣ, ਸ਼ਹੀਦ ਕੋਈ ਛੋਟੀ ਜੀ ਬਾਤ ਹੈ, ਸ਼ਹੀਦ ਹੈ। ਇਸੇ ਵਾਸਤੇ ਕਿਸੇ ਵਿਦਵਾਨ ਨੇ ਕਿਹਾ, ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪਰ ਤਾਂ ਖੁਦਾ ਵੀ ਕੁਰਬਾਨ ਹੋਤਾ ਹੈ। ਸ਼ਹੀਦ ਕੋਈ ਛੋਟੀ ਜੀ ਬਾਤ ਨਹੀਂ। ਮੁੜ ਕੇ ਜਲਾਦ ਨਾ ਕੋਈ ਸਾਹਮਣੇ ਆਵੇ ਸਮੱਸਿਆ ਖੜੀ ਹੋ ਗਈ ਸੀ। ਭਾਈ ਸਾਹਿਬ ਦਾ ਜਦੋਂ ਬੰਦ ਬੰਦ ਕੱਟਿਆ ਗਿਆ, ਨੌਵੀਂ ਅਸ਼ਟਪਦੀ ਪੜ੍ਹਦੇ ਸੀ ਭਾਈ ਸਾਹਿਬ, ਤੇ ਇੱਕ ਇੱਕ ਪੋਟਾ ਧਰਤੀ ਤੇ ਇੱਕ ਮਨੀ ਸਿੰਘ ਦੇ ਸੈਂਕੜੇ ਮਨੀ ਸਿੰਘ ਬਣ ਗਏ। ਪਰ ਹੈਰਾਨੀ ਦੀ ਬਾਤ ਹੈ, ਜਿੰਨੀ ਦੇਰ ਤੱਕ ਸੁਖਣੀ ਦਾ ਪਾਠ ਪੂਰਾ ਨਹੀਂ ਹੋ ਗਿਆ, ਆਵਾਜ਼ ਬੰਦ ਨਹੀਂ ਹੋਈ, ਇੱਕ ਇੱਕ ਪੋਟੇ ਚੋਂ ਆਉਂਦੀ ਰਹੀ। ਇਹ ਸ਼ਹੀਦਾਂ ਦਾ ਇਤਿਹਾਸ ਹੈ। ਵਿਦਵਾਨਾਂ ਦੇ ਅੰਦਰ ਬਹੁਤ ਵੱਡੇ ਵਿਸ਼ਵ ਪੱਧਰ ਤੇ ਇੱਕ ਚਰਚਾ ਹੋਈ, ਉਹ ਚਰਚਾ ਆਪ ਜੀ ਦੇ ਵੀ ਸੁਣਨ ਵਾਲੀ ਹੈ। ਬਸ ਬਹੁਤੀ ਲੰਮੀ ਲੰਮੀ ਵਾਰਤਾ ਨਹੀਂ, ਮੈਂ ਆਪਣੀ ਗੱਲ ਨੂੰ ਆਪਣੇ ਸਮੇਂ ਦੇ ਅੰਦਰ ਹੀ ਸਮਾਪਤ ਕਰਾਂਗਾ। ਵਿਦਵਾਨਾਂ ਦੇ ਸਾਹਮਣੇ ਇੱਕ ਵਿਸ਼ਾ ਰੱਖਿਆ ਗਿਆ ਕਿ ਦੁਨੀਆਂ ਦਾ ਸਭ ਤੋਂ ਵੱਡਾ ਸ਼ਹੀਦ ਇੱਕ ਤਾਂ ਇਹ ਹੋਵੇ, ਦੁਨੀਆਂ ਦਾ ਇਤਿਹਾਸ ਪੜ੍ਹਨ ਵਾਲਿਓ ਸਭ ਤੋਂ ਵੱਡਾ ਸ਼ਹੀਦ ਕੌਣ ਹੈ, ਇਹਦਾ ਨਿਰਣਾ ਕਰਨਾ ਅੱਜ ਦੀ ਸ਼ੁਰੂਆਤ। ਸਭ ਤੋਂ ਵੱਡਾ ਸ਼ਹੀਦ ਕੌਣ ਹੈ? ਔਰ ਸ਼ਹੀਦ ਸਭ ਤੋਂ ਵੱਡਾ ਹੋਵੇ ਤੇ ਉਮਰ ਸਭ ਤੋਂ ਛੋਟੀ ਹੋਵੇ, ਦੂਸਰੀ ਸ਼ਰਤੇ ਇਹਦੇ ਵਿੱਚ ਚਰਚਾ ਹੋਈ। ਅਖੀਰ ਦੇ ਵਿੱਚ ਆ ਕੇ ਬਾਤ ਮੁੱਕੀ ਇੱਕ ਸ਼ਹੀਦ ਤੇ, ਜਿਸ ਸ਼ਹੀਦ ਬਾਬੇ ਦੇ ਚਰਨਾਂ ਦੇ ਵਿੱਚ ਇਹ ਜਥਾ ਰਹਿੰਦਾ ਫਤਿਹਗੜ੍ਹ ਸਾਹਿਬ। ਨਿਰਣਾ ਹੋਇਆ ਕਿ ਬਾਬਾ ਫਤਿਹ ਸਿੰਘ ਸਾਹਿਬ ਸਭ ਤੋਂ ਵੱਡੀ ਕੁਰਬਾਨੀ ਤੇ ਸਭ ਤੋਂ ਛੋਟੀ ਉਮਰ ਵਾਲਾ ਸ਼ਹੀਦ ਹੈ, ਕੁਰਬਾਨੀ ਸਭ ਤੋਂ ਵੱਡੀ। ਇਹਦੇ ਤੇ ਬਹੁਤ ਚਰਚਾ ਹੋਈ। ਨਿਰਣਾ ਬਾਅਦ ਵਿੱਚ ਹੁੰਦਾ, ਕਹਿੰਦੇ ਵੀ ਇਸ ਸਿੱਧ ਕਰਨ ਵਾਲੇ ਨੂੰ ਅਸੀਂ ਇੱਕ ਸਵਾਲ ਕਰਦੇ ਹਾਂ, ਕਿਆ ਮੀਰ ਮੰਨੂ ਦੇ ਸਮੇਂ ਦੋ ਦੋ ਸਾਲ ਦੇ ਬੱਚੇ, ਤਿੰਨ ਤਿੰਨ ਸਾਲ ਦੇ ਬੱਚੇ, ਢਾਈ ਢਾਈ ਵਰੇ ਦੇ ਬੱਚੇ, ਪੰਜ ਪੰਜ ਮਹੀਨੇ ਦੇ ਬੱਚੇ, ਇਸ ਤੋਂ ਵੀ ਅੱਗੇ ਮਾਂ ਦੀ ਪੇਟ ਦੇ ਅੰਦਰ ਬੱਚਾ ਜਿਹੜਾ ਜੇ ਜੰਮਿਆ ਵੀ ਨਹੀਂ, ਸਾਡੀਆਂ ਸਿੱਖ ਬੱਚੀਆਂ ਨੂੰ ਧਰਤੀ ਤੇ ਲਟਾ ਕੇ ਪੱਥਰ ਮਾਰ ਮਾਰ ਕੇ ਪੇਟ ਦੇ ਉੱਤੇ ਸਾਡੀ ਸੰਤਾਨ ਨੂੰ ਮਾਰ ਦਿੱਤਾ, ਕੀ ਤੁਸੀਂ ਕਹੋਗੇ ਉਹ ਸ਼ਹੀਦ ਨਹੀਂ? ਤੇ ਫਿਰ ਕਿਹਾ ਤੁਸੀਂ ਗੁਰੂ ਦੀ ਪੱਖ ਕਰਕੇ ਕਿ ਗੁਰੂ ਦਾ ਸਾਹਿਬਜ਼ਾਦਾ ਫਤਿਹ ਸਿੰਘ ਇਹ ਨਿਰਣਾ ਇਸ ਕਰਕੇ ਕੀਤਾ, ਪੱਖ ਵਿੱਚ ਆ ਕੇ ਕੀਤਾ? ਕਹਿੰਦੇ ਨਹੀਂ, ਬਿਲਕੁਲ ਨਹੀਂ, ਨਿਆਂ ਦੇ ਪੱਖ ਵਿੱਚ ਕੀਤਾ। ਕਿ ਨਿਆਂ ਕੀ ਹੈ? ਉਹਨਾਂ ਨੂੰ ਕਿਸ ਕੈਟਾਗਰੀ ਚ ਰੱਖਦੇ ਹੋ? ਕਹਿੰਦੇ ਹੈ ਉਹ ਵੀ ਸ਼ਹੀਦ, ਪਰ ਬਾਬਾ ਫਤਿਹ ਸਿੰਘ ਦਾ ਮੁਕਾਬਲਾ ਨਹੀਂ ਹੋਏਗਾ। ਪੇਟ ਦੇ ਬੱਚੇ ਨੇ ਤਾਂ ਸੰਸਾਰ ਵੀ ਨਹੀਂ ਦੇਖਿਆ, ਦੁਸ਼ਮਣ ਦਾ ਵੀ ਨਹੀਂ ਪਤਾ ਪੱਥਰ ਕੌਣ ਮਾਰ ਰਿਹਾ। ਔਰ ਜਿਹੜੇ ਬੱਚੇ ਨਿੱਕੇ ਨਿੱਕੇ ਸ਼ਹੀਦ ਕੀਤੇ ਹੈ, ਨੇਜਿਆਂ ਤੇ ਟੰਗੇ ਹੈ, ਉਹ ਬੱਚੇ ਚੀਕਾਂ ਮਾਰਦੇ ਸੀ, ਮਾਮਾ ਨੇ ਗੋਦਾਂ ਚ ਧੂ ਧੂ ਕੇ ਉਹਨਾਂ ਨੂੰ ਉੱਪਰ ਉਲਾਰ ਕੇ ਹੇਠਾਂ ਨੇਜਾ ਕਰ ਦਿੱਤਾ ਜਾਂਦਾ ਸੀ, ਉਹ ਤਾਂ ਕੁਰਲਾਉਂਦੇ ਸੀ। ਸ਼ਹੀਦ ਤਾਂ ਹੋਏ ਪਰ ਰੋਂਦੇ ਤਾਂ ਸੀ ਨਾ। ਤੇ ਬਾਬਾ ਫਤਿਹ ਸਿੰਘ
ਬਾਬਾ ਫਤਿਹ ਸਿੰਘ ਸਾਹਿਬ ਦਾ ਇਸ ਲਈ ਮੁਕਾਬਲਾ ਨਹੀਂ, ਸਭ ਤੋਂ ਛੋਟੀ ਉਮਰ ਤੇ ਦ੍ਰਿੜਤਾ ਦੇ ਬਚਨ ਪੜੋ ਗੁਰਪ੍ਰਤਾਪ ਸੂਰਜਗਰਾਂ ਦੇ ਅੰਦਰ, ਪਤਾ ਚੱਲ ਜਾਏਗਾ ਕਿ ਸ਼ਹੀਦ ਬਾਬੇ ਕੈਸੇ ਹੁੰਦੇ ਨੇ। ਮੌਤ ਦੇ ਸਾਹਮਣੇ ਪ੍ਰਹਲਾਦ ਡੋਲ ਗਿਆ ਸੀ, ਆ ਹੋਲੀ ਲੰਘ ਕੇ ਹਰੀ ਆ, ਉਹੀ ਇਤਿਹਾਸ ਸੀ ਸਾਰਾ। ਸਾਡੇ ਹਿੰਦੂ ਭਰਾ ਕਹਿੰਦੇ ਆ ਕਿ ਜੀ ਜਦੋਂ ਪ੍ਰਹਲਾਦ ਨੂੰ ਤੱਤੇ ਥੰਮ ਨਾਲ ਜੱਫੀ ਪਾਉਣ ਦਾ ਹੁਕਮ ਹੋਇਆ, ਬਾਕੀ ਸਾਰੇ ਟੈਸਟ ਪਾਰ ਪਏ, ਅਖੀਰਲੇ ਟੈਸਟ ਵਿੱਚ ਆ ਕੇ ਪ੍ਰਹਲਾਦ ਫੇਲ ਹੋਣ ਲੱਗਿਆ। ਕਿਹਾ ਜਾਂਦਾ ਜੇ ਕੀੜੀ ਨਾ ਬਣ ਦੋ ਰਾਮਾ, ਪ੍ਰਹਲਾਦ ਡੋਲ ਜਾਂਦਾ, ਡੋਲ ਗਿਆ ਸੀ। ਤੇ ਪਰਮਾਤਮਾ ਨੇ ਸੋਚਿਆ ਭਗਤ ਜੇ ਫੇਲ ਹੋ ਗਿਆ ਤਾਂ ਮੇਰਾ ਵੀ ਨਾਂ ਜੁੜਿਆ ਹੋਇਆ, ਜਿਵੇਂ ਤੁਹਾਡਾ ਬੱਚਾ ਤੁਹਾਨੂੰ ਪਤਾ ਚੱਲ ਜਾਵੇ ਵੀ ਕਮਜ਼ੋਰ ਹੋ ਰਿਹਾ, ਤੁਸੀਂ ਕਹੋਗੇ ਵੀ ਚਾਹੇ ਚੋਰੀ ਤੇ ਜਾਓ, ਮੈਨੂੰ ਪਤਾ ਮੇਰੇ ਕੋਲ 1200 ਨਿਆਣਾ ਪੜ੍ਹਦਾ ਹੈ, ਅਕੈਡਮੀ ਹੈ, ਮੈਨੂੰ ਤਜਰਬਾ ਇਸ ਕਰਕੇ, ਚੋਰੀ ਚੱਪੇ ਜਾਣਗੇ, ਜਿਹੜਾ ਉੱਥੇ ਕੌਣ ਹੈ ਜੀ, ਉਹਨੇ ਕਿਹਾ ਭਾਈ ਸਾਹਿਬ ਉਹਦੇ ਘਰ ਹਨੇਰੇ ਹਨੇਰੇ ਜਾਣਾ, ਮਠਿਆਈ ਦਾ ਡੱਬਾ ਲਾ ਕੇ ਦੇਖੋ ਜੀ ਤੁਹਾਡਾ ਬੱਚਾ ਹੋਇਆ ਕਿ ਮੇਰਾ, ਵੀ ਥੋੜਾ ਜਿਹਾ ਨਾ ਇਹਨੂੰ ਐਤਕੀ ਨਾ ਬੁਖਾਰ ਹੋ ਗਿਆ ਸੀ, ਉਸ ਉਹੀ ਝੂਠ ਬੋਲਣ, ਇਹ ਥੋੜਾ ਜਿਹਾ ਕਮਜ਼ੋਰ ਰਹਿ ਗਿਆ, ਤੁਸੀਂ ਥੋੜਾ ਜਿਹਾ ਨਾ ਧਿਆਨ ਰੱਖਿਓ, ਨਕਲ ਨੁਕਲ ਮਰਾ ਦੇ, ਨਕਲ ਮਰਾ ਕੇ ਪਾਸ ਕਰ ਦਿੱਤਾ, ਨਕਲਾਂ ਚੱਲਦੀਆਂ। ਤੇ ਬਈ ਰੱਬ ਨੇ ਵੀ ਸੋਚਿਆ ਵੀ ਮੇਰਾ ਹੁਣ ਵਿਦਿਆਰਥੀ ਕਿਤੇ ਫੇਲ ਨਾ ਹੋ ਜਾਏ, ਰੱਬ ਨੇ ਵੀ ਨਕਲ ਮਰਾ ਕੇ ਪਾਸ ਕੀਤਾ ਪ੍ਰਹਲਾਦ ਨੂੰ, ਪਰ ਧੰਨ ਹੈ ਬਾਬਾ ਫਤਿਹ ਸਿੰਘ ਪੂਰੇ ਨੰਬਰ ਲੈ ਕੇ ਪਾਸ ਹੋਇਆ ਤੇ ਨਕਲ ਕਿਸੇ ਦੀ ਨਹੀਂ ਮਾਰੀ। ਇਸ ਕਰਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹਨਾਂ ਦਾ ਬਚਨ, ਦੋ ਮਿੰਟ ਰਹਿੰਦੇ ਨੇ ਇਹਦੇ ਵਿੱਚ ਮੈਂ ਗੱਲ ਸਮਾਪਤ ਕਰਦਾ, ਕੌਮ ਦੇ ਮਹਾਨ ਪ੍ਰਚਾਰਕ ਔਰ ਸਰਬੱਤ ਦੇ ਭਲੇ ਲਈ ਜਿਨ੍ਹਾਂ ਨੇ ਬਹੁਤ ਵੱਡਾ ਬੀੜਾ ਚੁੱਕਿਆ, ਭਾਈ ਸਾਹਿਬ ਭਾਈ ਗੁਰਕਵਾਲ ਸਿੰਘ ਜੀ ਪਹੁੰਚ ਗਏ ਹੈ, ਔਰੰਗਜ਼ੇਬ ਦੀ ਔਲਾਦ ਦੇ ਵਿੱਚੋਂ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਇੱਕ ਵਿਦਵਾਨ ਅੱਖੀ ਚਸ਼ਮਦੀਦ ਗਵਾਹ ਲਿਖਦਾ ਕਿ ਜਦੋਂ ਸਾਹਿਬਜ਼ਾਦਿਆਂ ਦੀ ਖਬਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਪਹੁੰਚੀ, ਬੇਟੋਂ ਕੇ ਕਤਲ ਹੋਣੇ ਕੀ, ਬੇਟੋਂ ਕੇ ਕਤਲ ਹੋਣੇ ਕੀ ਪਹੁੰਚੀ ਯੂੰ ਹੀ ਖਬਰ, ਇਹ ਔਰੰਗਜ਼ੇਬ ਦੀ ਸੰਤਾਨ ਦੇ ਵਿੱਚੋਂ ਹੋਇਆ ਸੀ, ਬੇਟੋਂ ਕੇ ਕਤਲ ਹੋਣੇ ਕੀ ਪਹੁੰਚੀ ਯੂੰ ਹੀ ਖਬਰ, ਸ਼ੁਕਰੇ ਅਕਾਲ ਪੁਰਖ ਕੀਆ ਝੱਟ ਉਠਾ ਕੇ ਸਰ। ਤੇ ਜਿਸ ਵੇਲੇ ਬੇਟੋਂ ਕੇ ਕਤਲ ਹੋਣੇ ਕੀ ਪਹੁੰਚੀ ਯੂੰ ਹੀ ਖਬਰ, ਤੇ ਬਾਪ ਨੇ ਝੱਟ ਉਠਾ ਕੇ ਸਰ, ਸ਼ੁਕਰੇ ਅਕਾਲ ਪੁਰਖ ਕੀਆ ਝੱਟ ਉਠਾ ਕੇ ਸਰ, ਕਿਹਾ ਮੇਰੇ ਪਰਮਾਤਮਾ ਤੂੰ ਮੇਰੇ ਤੇ ਬੜੇ ਕਿਰਪਾ ਕੀਤੀ, ਤੇ ਮੈਂ ਵਿਸਥਾਰ ਨਾ ਕਰਦਾ ਹੋਇਆ ਅਖੀਰ ਦੇ ਵਿੱਚ ਮਹਾਰਾਜ ਸਾਹਿਬ ਨੇ ਕਿਹਾ ਸੀ ਕਿ ਮੁਝ ਪਰ ਸੇ ਆਜ ਤੇਰੀ ਇਮਾਨਤ ਅਦਾ ਹੋਈ ਮੇਰੇ ਬੇਟੋਂ ਕੀ, ਬੇਟੋਂ ਕੀ ਜਾਨ ਦਰਮਤੀ ਖਾਤਰ ਫਿਦਾ ਹੋਈ। ਔਰੰਗਜ਼ੇਬ ਦੀ ਸੰਤਾਨ ਦਾ ਵਿਦਵਾਨ ਕਹਿੰਦਾ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਖਬਰ ਸੁਣ ਕੇ ਸ਼ੁਕਰੇ ਅਕਾਲ ਪੁਰਖ ਕੀਆ ਜੱਟ ਉਠਾ ਕੇ ਸਰ, ਸ਼ੁਕਰ ਕੀਤਾ ਤੇ ਤੇਰੀ ਇਮਾਨਤ ਤੈਨੂੰ ਦੇ ਦਿੱਤੀ। ਇਹ ਸ਼ਹੀਦਾਂ ਦੀਆਂ ਕਹਾਣੀਆਂ, ਬਾਵਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਆਨੰਦ ਮਾਣੋ। ਦਾਸ ਦੇ ਕੋਲ ਇਹ ਮਜ਼ਬੂਰੀ ਦੇ ਕਾਰਨ, ਕਿਉਂਕਿ 4 ਘੰਟੇ ਲੱਗਣੇ ਹੈ ਪਹੁੰਚਣ ਨੂੰ, ਨਹੀਂ ਮੇਰਾ ਵੀ ਜੀ ਕਰਦਾ ਸੀ ਇਹਨਾਂ ਦੀ ਰਸਨਾ ਤੋਂ ਮਿੱਠੇ ਬੋਲ ਸੁਣਨ ਨੂੰ, ਪਰ ਮੇਰੀ ਮਜ਼ਬੂਰੀ ਮੈਨੂੰ ਬਹਿਣ ਨਹੀਂ ਦੇਵੇਗੀ। ਆਗਿਆ ਬਖਸ਼ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਗਲਾ ਪ੍ਰੋਗਰਾਮ ਸਰਵਣ ਕਰੋ ਜੀ, ਤੇ ਫਿਰ ਜਿਹੜਾ ਫਤਿਹ ਬਾਰੇ ਸੁਣਿਆ ਸੀ ਦੁਬਾਰੇ ਫਿਰ ਕਿਤੇ ਚੇਤਾ ਨਾ ਵਿਸਾਰ ਦਿਓ, ਗੱਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।